ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾਂ ਜਨਮ ਭ੍ਰਮ ਸਰਣੀ ਉਦਾਰ ਦੇਹ ਅੰਧ ਕੂਪ ਤੇ ਲਾਵ ਆਪਣੀ ਚਰਣੀ ਆਏ ਅਨਕ ਜਨਮ ਭ੍ਰਮ ਸਰਣੀ ਉਦਾਰ ਦੇਹ ਅੰਧ ਕੂਪ ਤੇ ਲਾਵ ਆਪਣੀ ਚਰਣੀ ਰਹਾਉ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਣੀ ਸਾਧ ਸੰਗਤ ਕੈ ਅੰਚਲ ਲਾਵ ਦੇਖਮ ਨਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮੀਟੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਤਰਣੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਤਰਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਬਾਲੀ ਨਿਮਾਣਿਆਂ ਨਿਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਸਿੱਖ ਪੰਥ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਸਾਧ ਸੰਗਤ ਜੀ ਇੱਕ ਵਾਰੀ ਫਿਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਕੁ ਬੈਠੇ ਅੱਜ ਸਤਿਗੁਰਾਂ ਦੇ ਪਾਵਨ ਬੋਲਾਂ ਨੂੰ ਸੁਣਨ ਵਾਸਤੇ ਬਹੁਤ ਵੱਡੇ ਭਾਗਾਂ ਵਾਲੇ ਆ, ਵਡਿਆਈ ਦੇ ਪਾਤਰ ਆ, ਸੰਗਤ ਵਿੱਚ ਬਹਿ ਕੇ ਗੁਰੂ ਦੀ ਬਾਣੀ ਸੁਣਨ, ਗੁਰੂ ਦੀ ਬਾਣੀ ਪੜ੍ਹਨ ਦਾ ਸੁਭਾਗ ਸਮਾਂ ਜਿਹੜਾ ਹੈ ਉਹ ਖੁਸ਼ਕਿਸਮਤਾਂ ਨੂੰ ਮਿਲਦਾ ਹੈ, ਖੁਸ਼ਕਿਸਮਤਾਂ ਨੂੰ ਜਿਹਦੇ ਭਾਗਾਂ 'ਚ ਹੁੰਦਾ ਹੈ। ਰੁਝੇਵੇਂ ਸਾਡੇ ਵੀ ਹੈ, ਅਸੀਂ ਵੀ ਗੁਰੂ ਪਿਆਰੇ ਜਿਹੜਾ ਹੈ ਬਹੁਤ ਜ਼ਿਆਦਾ ਬਿਜ਼ੀ ਹਾਂ, ਪਰ ਇਹਦੇ ਬਾਵਜੂਦ ਅਸੀਂ ਸਮੇਂ 'ਚੋਂ ਸਮਾਂ ਕੱਢ ਕੇ ਗੁਰੂ ਦੀ ਬਾਣੀ ਸੁਣਨ ਵਾਸਤੇ ਬੈਠੇ ਹਾਂ, ਗੁਰੂ ਦੇ ਪਾਵਨ ਸ਼ਬਦ ਸੁਣਨ ਵਾਸਤੇ ਬੈਠੇ ਹਾਂ। ਇਹ ਸਾਡਾ ਵੱਡਾ ਕਰਮ ਹੈ, ਸਾਡੇ ਵੱਡੇ ਭਾਗ ਹੈ। ਅੱਜ ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਜੀ ਤੋਂ ਜੋ ਹੁਕਮ ਅਸੀਂ ਸੁਣਿਆ, ਉਸੇ ਹੁਕਮ ਦੀ ਅੱਜ ਆਪਾਂ ਨੇ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁੱਛ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਹੋਏ ਸਮੇਂ ਮੁਤਾਬਕ ਸੰਖੇਪ ਵਿਚਾਰ ਸਰਵਣ ਕਰਨੀ ਹੈ। ਇਹ ਪਾਵਨ ਮਹਾਂਵਾਕ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਧੰਨ ਧੰਨ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੋਇਆ। ਸ਼ਬਦ ਦਾ ਮੁੱਖ ਭਾਵ ਰਹਾਉ ਦੀ ਪੰਕਤੀ 'ਚ ਸਮੋਇਆ ਅਤੇ ਰਹਾਉ ਦੀ ਪੰਕਤੀ ਜਿਹੜੀ ਹੈ ਉਹ ਸ਼ਬਦ ਦੀ ਆਰੰਭਤਾ ਦੇ ਵਿੱਚ ਸੁਭਾਇਮਾਨ ਹੈ। ਜਿੰਨੇ ਕੁ ਬੈਠੇ ਹਾਂ ਵੱਡੇ ਭਾਗਾਂ ਸਦਕਾ ਆਓ ਪਿਆਰ ਅਤੇ ਸਤਿਕਾਰ ਦੇ ਨਾਲ ਆਪਣੀਆਂ ਮਨੋਬਿਰਤੀਆਂ ਇਕਾਗਰ ਕਰੀਏ ਔਰ ਗੁਰੂ ਕੇ ਸ਼ਬਦ ਵਿੱਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਪੰਜਵਾਂ, ਅਨਕ ਜਨਮ ਭ੍ਰਮ ਸਾਰਣੀ।
ਇਹ ਜਿਹੜਾ ਸ਼ਬਦ ਹੈ ਨਾ ਗੁਰ ਪਿਆਰਿਓ, ਇਸ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਅਕਾਲ ਪੁਰਖ ਦੇ ਅੱਗੇ ਅਰਦਾਸ ਕੀਤੀ ਹੈ ਤੇ ਸਾਨੂੰ ਅਰਦਾਸ ਕਰਨ ਦਾ ਵੱਲ ਸਿਖਾਇਆ। ਕਿਸ ਤਰ੍ਹਾਂ ਅਰਦਾਸ ਕਰਨੀ ਹੈ? ਅਕਾਲ ਪੁਰਖ ਦੇ ਦਰ ਦੇ ਉੱਤੇ, ਗੁਰੂ ਦੇ ਦਰ ਦੇ ਉੱਤੇ। ਜਿੱਥੇ ਅਸੀਂ ਗੁਰੂ ਦੇ ਦਰ ਦੇ ਉੱਤੇ ਆ ਕੇ ਦੁੱਧ ਮੰਗਦੇ ਹਾਂ, ਪੁੱਤ ਮੰਗਦੇ ਹਾਂ, ਤਰੱਕੀ ਮੰਗਦੇ ਹਾਂ, ਤੰਦਰੁਸਤੀ ਮੰਗਦੇ ਹਾਂ, ਉੱਥੇ ਕੁਝ ਹੋਰ ਵੀ ਮੰਗਣਾ ਚਾਹੀਦਾ ਹੈ। ਇਹ ਸਾਨੂੰ ਸਤਿਗੁਰੂ ਜੀ ਸਮਝਾਉਂਦੇ ਆ, ਕਿਉਂਕਿ ਦੁੱਧ, ਪੁੱਤ, ਨੌਕਰੀ, ਤੰਦਰੁਸਤੀ ਇਹ ਸਾਰਾ ਕੁਝ ਸਰੀਰ ਲਈ ਹੈ। ਇਹ ਸਰੀਰ ਸਾਰਾ ਕੁਝ ਨਹੀਂ ਹੈ, ਸਰੀਰ ਦੇ ਅੰਦਰ ਜਿੰਦ ਵੀ ਹੈਗੀ ਆ। ਜਿੰਦ ਲਈ ਕੀ ਮੰਗਦੇ ਹੋ? ਜਿੰਦ ਲਈ ਕੀ ਮੰਗਦੇ ਹੋ? ਕੁਝ ਵੀ ਨਹੀਂ। 24 ਘੰਟੇ ਆ ਗੁਰੂ ਪਿਆਰਿਓ, 24 ਘੰਟੇ ਦੇ 24 ਘੰਟੇ ਅਸੀਂ ਸਰੀਰ ਲਈ ਬਤੀਤ ਕਰਦੇ ਹਾਂ। ਨੌਕਰੀ, ਖੇਤੀ, ਵਪਾਰ, ਦੁਕਾਨਦਾਰੀ ਸਰੀਰ ਲਈ, ਖਾਣਾ ਪੀਣਾ ਪਹਿਨਣਾ ਘੁੰਮਣਾ ਫਿਰਨਾ ਸਰੀਰ ਲਈ, ਸੌਣਾ ਸਰੀਰ ਲਈ, ਤੇ ਫਿਰ ਸਰੀਰ ਦੇ ਅੰਦਰ ਜਿੰਦ ਹੈ ਜਿਹੜੀ ਸਰੀਰ ਨੂੰ ਚਲਾਉਂਦੀ ਹੈ, ਉਹਦੇ ਲਈ ਅਸੀਂ ਕੀ ਕਰਦੇ ਹਾਂ? ਉਹਨੂੰ ਵੀ ਭੁੱਖ ਲੱਗਦੀ ਹੈ, ਉਹਦੀਆਂ ਵੀ ਜ਼ਰੂਰਤਾਂ ਨੇ। ਸਰੀਰ ਦੀਆਂ ਜ਼ਰੂਰਤਾਂ ਤਾਂ ਅਸੀਂ ਪੂਰੀਆਂ ਕਰ ਦਿੰਦੇ ਹਾਂ। ਜੇ ਗਰਮੀ ਲੱਗੀ ਪੱਖੇ ਥੱਲੇ ਬਹਿ ਗਏ, ਏਸੀ ਛੱਡ ਲਿਆ, ਕੂਲਰ ਛੱਡ ਲਿਆ। ਜੇ ਠੰਡ ਲੱਗੀ ਤੇ ਅੱਗ ਬਾਲ ਲਈ ਸਰੀਰ ਲਈ। ਭੁੱਖ ਲੱਗੀ ਪ੍ਰਸ਼ਾਦਾ ਛਕ ਲਿਆ, ਜੇ ਨੀਂਦ ਆਈ ਤੇ ਬਿਸਤਰ ਤੇ ਸੌਂ ਗਏ ਸਰੀਰ ਲਈ। ਬਈ ਆਤਮਾ ਦੀਆਂ ਵੀ ਲੋੜਾਂ ਨੇ, ਆਤਮਾ ਦੀਆਂ ਵੀ ਜ਼ਰੂਰਤਾਂ ਨੇ, ਉਹਨਾਂ ਜ਼ਰੂਰਤਾਂ ਦੀ ਪੂਰਤੀ ਵਾਸਤੇ ਅਸੀਂ ਕੀ ਕਰਦੇ ਹਾਂ? ਕੁਝ ਵੀ ਨਹੀਂ ਕਰਦੇ। ਇਹੀ ਕਾਰਨ ਹੈ ਗੁਰ ਪਿਆਰਿਓ ਕਿ ਅੱਜ ਸੰਸਾਰ ਦੇ ਵਿੱਚ ਅਫਰਾ ਤਫਰੀ ਦਾ ਮਾਹੌਲ ਹੈ। ਜਦੋਂ ਮਨੁੱਖ ਸਰੀਰ ਲਈ ਜਿਉਣ ਲੱਗ ਜਾਂਦਾ ਹੈ ਨਾ, ਆਤਮਾ ਦੀ ਕਹਾਣੀ ਉਹ ਛੱਡ ਦਿੰਦਾ, ਉਦੋਂ ਫਿਰ ਬੇਚੈਨੀ, ਭੜਕਣਾ, ਤੜਪਣਾ, ਕਲੇਸ਼, ਝਗੜਾ, ਵਿਕਾਰ ਇਹ ਸਾਰੇ ਘਰ ਕਰ ਲੈਂਦੇ ਆ ਸਰੀਰ ਦੇ ਵਿੱਚ, ਤੇ ਮਨੁੱਖ ਗੁਰੂ ਪਿਆਰਿਓ ਫਿਰ ਭਰਮ ਦੇ ਵਿੱਚ ਭੱਜਿਆ ਹੀ ਫਿਰਦਾ, ਭੱਜਿਆ ਹੀ ਫਿਰਦਾ। ਇਹਨੂੰ ਸ਼ਾਂਤੀ ਨਹੀਂ ਮਿਲਦੀ, ਇਹਨੂੰ ਕਿਤੇ ਟਿਕਾਣਾ ਨਹੀਂ ਮਿਲਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਪੁਰਖੋ ਅਰਦਾਸ ਕਰੋ ਅਕਾਲ ਪੁਰਖ ਦੇ ਅੱਗੇ। ਅਰਦਾਸ ਦੇ ਵਿੱਚ ਬੜੀ ਸ਼ਕਤੀ ਹੈ ਗੁਰੂ ਪਿਆਰਿਓ। ਅਰਦਾਸ ਕਰਕੇ ਸਿੰਘ ਤੁਰੇ, ਅਟਕ ਦਰਿਆ ਜਿਹੜਾ ਹੈ ਉਹ ਅਟਕ ਨਹੀਂ ਸੀ ਸਕਿਆ। ਅਰਦਾਸ ਕਰਕੇ ਤੁਰੇ ਤੇ ਅਟਕ ਦਰਿਆ ਜਿਹੜਾ ਹੈ ਉਹ ਅਟਕ ਨਹੀਂ ਸੀ ਸਕਿਆ। ਜਦੋਂ ਸਿੱਖ ਅਰਦਾਸ ਕਰਕੇ ਤੁਰਦਾ ਹੈ ਨਾ ਗੁਰੂ ਪਿਆਰਿਓ, ਤੇ ਫਿਰ ਵਿਘਨ ਜਿਹੜੇ ਹੈ ਉਹ ਨਹੀਂ ਨੇੜੇ ਲੱਗਦੇ। ਬਸ ਅਰਦਾਸ ਜਿਹੜੀ ਹੈ ਉਹ ਵਿਸ਼ਵਾਸ ਤੇ ਭਾਵਨਾ ਨਾਲ ਹੋਣੀ ਚਾਹੀਦੀ ਹੈ। ਵਿਸ਼ਵਾਸ ਲਈ, ਅਰਦਾਸ ਲਈ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਚਾਹੀਦੀ ਹੈ ਉਹ ਕੀ ਹੈ? ਉਹ ਹੈ ਅਰਦਾਸ, ਵਿਸ਼ਵਾਸ। ਕਿਸ ਤੇ ਵਿਸ਼ਵਾਸ? ਜਿਸ ਅੱਗੇ ਅਰਦਾਸ ਕਰ ਰਹੇ ਹਾਂ। ਸਿੱਖ ਕਿਹਦੇ ਅੱਗੇ ਅਰਦਾਸ ਕਰਦਾ? ਸਿੱਖ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦਾ, ਸਤਿਗੁਰੂ ਦੇ ਅੱਗੇ ਅਰਦਾਸ ਕਰਦਾ। ਸਿੱਖ ਦੇ ਮਨ ਦੇ ਵਿੱਚ ਅਕਾਲ ਪੁਰਖ ਤੇ ਸਤਿਗੁਰੂ ਦੇ ਪ੍ਰਤੀ ਅਟੁੱਟ ਭਰੋਸਾ, ਅਟੁੱਟ ਵਿਸ਼ਵਾਸ ਜਿਹੜਾ ਹੈ ਉਹ ਹੋਣਾ ਚਾਹੀਦਾ ਗੁਰੂ ਪਿਆਰਿਓ। ਤੇ ਦੂਜੀ ਕੀ ਚੀਜ਼ ਚਾਹੀਦੀ ਹੈ? ਦੂਜੀ ਚੀਜ਼ ਚਾਹੀਦੀ ਹੈ ਅਰਦਾਸ ਕਰਨ ਦੇ ਲਈ ਭਾਵਨਾ। ਭਾਵਨਾ ਨਾਲ ਕੀਤੀ ਅਰਦਾਸ, ਸਤਿਗੁਰੂ ਦੇ ਦਰ ਦੇ ਉੱਤੇ ਕਬੂਲ ਪੈਂਦੀ ਹੈ ਤੇ ਇਹ ਬੋਲ ਸਤਿਗੁਰਾਂ ਦੇ ਸਾਰਥਕ ਨੇ ਗੁਰ ਪਿਆਰਿਓ ਕਿ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਕਿਹਦੀ ਅਰਦਾਸ ਬਿਰਥੀ ਨਹੀਂ ਹੁੰਦੀ? ਜਨ ਦੀ। ਜਨ ਕੌਣ ਹੈ? ਸੇਵਕ, ਦਾਸ, ਜਿਹੜਾ ਭਰੋਸਾ ਰੱਖਦਾ, ਜਿਹੜਾ ਵਿਸ਼ਵਾਸ ਰੱਖਦਾ, ਜਿਹੜਾ ਭਾਵਨਾ ਰੱਖਦਾ। ਤੇ ਜਿਹੜਾ ਵਿਸ਼ਵਾਸ ਹੀ ਨਹੀਂ ਰੱਖਦਾ, ਜਿਹੜਾ ਭਾਵਨਾ ਨਹੀਂ ਰੱਖਦਾ, ਜਿਹੜਾ ਪ੍ਰੀਤ ਹੀ ਨਹੀਂ ਰੱਖਦਾ, ਉਹ ਜਨ ਨਹੀਂ ਹੈ ਗੁਰ ਪਿਆਰਿਓ। ਤੇ ਫਿਰ ਉਹਦੀ ਅਰਦਾਸ ਕਿਵੇਂ ਪੂਰੀ ਹੋ? ਮਹਾਰਾਜ ਨੇ ਗੁਰ ਪਿਆਰਿਓ ਸਤ ਲਿਖਿਆ ਕਿ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਜਨਾਂ ਦੀ ਅਰਦਾਸ ਕਦੇ ਬਿਰਥੀ ਨਹੀਂ ਹੁੰਦੀ, ਭਗਤਾਂ ਦੀ ਅਰਦਾਸ ਕਦੇ ਬਿਰਥੀ ਨਹੀਂ ਹੁੰਦੀ, ਦਾਸਾਂ ਦੀ ਅਰਦਾਸ ਕਦੇ ਬਿਰਥੀ ਨਹੀਂ ਹੁੰਦੀ, ਸੇਵਕਾਂ ਦੀ ਅਰਦਾਸ ਕਦੇ ਬਿਰਥੀ ਨਹੀਂ ਹੁੰਦੀ। ਉਹ ਸੇਵਕ, ਉਹ ਭਗਤ, ਉਹ ਜਨ ਜਿਹੜੇ ਅਕਾਲ ਪੁਰਖ ਤੇ, ਜਿਹੜੇ ਸਤਿਗੁਰੂ ਤੇ ਭਰੋਸਾ ਰੱਖਦੇ ਆ, ਵਿਸ਼ਵਾਸ ਰੱਖਦੇ ਆ। ਤੇ ਅੱਜ ਅਸੀਂ ਕੀ ਦੇਖਦੇ ਹਾਂ? ਅਰਦਾਸ ਕੀਤੀ, ਨਹੀਂ ਗੁਰ ਪਿਆਰਿਓ, ਮਿਲਿਆ ਸ਼ਾਮ ਤੱਕ ਕੁਝ, ਤੇ ਅਗਲੇ ਦਿਨ ਗੁਰ ਪਿਆਰਿਓ ਕੋਈ ਹੋਰ ਟਿਕਾਣਾ ਅਸੀਂ ਲੱਭ ਲੈਂਦੇ ਹਾਂ। ਉੱਥੋਂ ਕੁਝ ਨਾ ਮਿਲਿਆ, ਫਿਰ ਉਦੋਂ ਅਗਲੇ ਦਿਨ ਕੋਈ ਹੋਰ ਟਿਕਾਣਾ ਲੱਭ ਲੈਂਦੇ ਹਾਂ, ਉੱਥੇ ਚਲੇ ਜਾਂਦੇ। ਹੁਣ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਤੁਸੀਂ ਅਕਾਲ ਪੁਰਖ ਦੇ ਦਰ ਤੇ ਆਏ ਹੋ, ਤੁਸੀਂ ਸਤਿਗੁਰੂ ਦੇ ਦਰ ਤੇ ਆਏ ਹੋ, ਇੱਕ ਅਰਦਾਸ ਇਹ ਵੀ ਕਰ ਦੇਣੀ ਹੈ। ਕੀ? ਪਹਿਲੀ ਪੰਕਤੀ ਚ ਗੁਰੂ ਪਿਆਰਿਓ ਦੱਸਦੇ ਨੇ, ਜੈਤ ਸਰੀ ਰਾਗ ਦਾ ਨਾਂ ਹੈ, ਮਹੱਲਾ ਪੰਜਵਾਂ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਹੈ। ਪਹਿਲੀ ਪੰਕਤੀ ਚ ਕਹਿੰਦੇ ਨੇ ਸਤਿਗੁਰੂ ਜੀ, ਕਹਿੰਦੇ ਆਏ ਅਨਕ ਜਨਮ ਭ੍ਰਮ ਸਰਣੀ। ਹੇ ਸਤਿਗੁਰੂ ਜੀ, ਹੇ ਅਕਾਲ ਪੁਰਖ ਜੀ, ਆਏ, ਅਸੀਂ ਆਏ ਹਾਂ ਅਨਕ ਜਨਮ ਭ੍ਰਮ, ਅਨੇਕਾਂ ਜਨਮਾਂ ਦੇ ਵਿੱਚ ਭਟਕਦੇ ਭਟਕਦੇ ਕਿੱਥੇ ਆਏ ਹਾਂ? ਸ਼ਰਣੀ, ਤੇਰੀ ਸ਼ਰਨ ਦੇ ਵਿੱਚ ਆਏ। ਸ਼ਰਣੀ, ਤੇਰੀ ਸ਼ਰਨ ਦੇ ਵਿੱਚ ਆਏ ਹਾਂ ਮਹਾਰਾਜ। ਹੇ ਵਾਹਿਗੁਰੂ, ਤੇਰੀ ਸ਼ਰਨ ਦੇ ਵਿੱਚ ਆਏ ਹਾਂ, ਔਰ ਜਨਮ ਜਨਮ ਭਟਕਦੇ ਭਟਕਦੇ ਆਏ ਹਾਂ, ਜਨਮ ਜਨਮ ਭਟਕਦੇ। ਇਹ ਜਿਹੜਾ ਜਨਮ ਹੈ ਨਾ ਗੁਰ ਪਿਆਰਿਓ, ਅਸੀਂ ਜਿਉਂ ਰਹੇ ਹਾਂ ਮਨੁੱਖੀ ਜਾਮੇ ਦੇ ਵਿੱਚ, ਇਹ ਸਾਡਾ ਪਹਿਲਾ ਜਨਮ ਨਹੀਂ ਆ। ਤੇ ਜੇ ਜ਼ਿੰਦਗੀ 'ਚ ਭਜਨ, ਬੰਦਗੀ, ਸੇਵਾ, ਸਿਮਰਨ, ਤਪ ਨਹੀਂ ਹੈ, ਤੇ ਆਖਰੀ ਵੀ ਨਹੀਂ ਹੈ, ਇਹ ਆਖਰੀ ਵੀ ਨਹੀਂ ਹੈ। ਬਾਣੀ 'ਚ ਮਹਾਰਾਜ ਦਾ ਬਚਨ ਹੈ ਨਾ ਪੜ੍ਹਦੇ ਆਪਾਂ, ਕਈ ਜਨਮ ਗਜ ਮੇਨ ਕੁਰੰਗਾ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਭਗਤ ਕਬੀਰ ਜੀ ਕਹਿੰਦੇ ਐਸੇ ਘਰ ਹਮ ਬਹੁਤ ਵਸਾਏ। ਆ ਜਿਹੜੇ ਅਸੀਂ ਸਰੀਰ ਉੱਤੇ ਘਰ 'ਚ ਬੈਠੇ ਹਾਂ, ਪਤਾ ਨਹੀਂ ਕਿੰਨੇ ਕੁ ਘਰ ਪਹਿਲੋਂ ਵਸਾ ਚੁੱਕੇ ਹਾਂ, ਪਤਾ ਨਹੀਂ ਪਹਿਲੋਂ ਕੁ ਵਸਾ ਚੁੱਕੇ ਹਾਂ ਅਸੀਂ, ਤੇ ਹੁਣ ਭਟਕਦੇ 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 ਕਾਹਦੇ 'ਚ ਭਟਕਦੇ? ਭਰਮਾਂ ਦੇ ਵਿੱਚ ਭਟਕਦੇ। ਆਏ ਅਨਕ ਜਨਮ ਭ੍ਰਮ, ਭ੍ਰਮ ਦਾ ਮਤਲਬ ਹੈ ਭਰਮਾਂ ਦੇ ਵਿੱਚ ਭੜਕਦੇ ਭੜਕਦੇ। ਭਰਮ ਕੀ ਹੁੰਦਾ ਗੁਰ ਪਿਆਰਿਓ? ਭਗਤ ਰਵਿਦਾਸ ਜੀ ਬਾਣੀ ਦੇ ਵਿੱਚ ਭਰਮ ਦੀ ਗੁਰ ਪਿਆਰਿਓ ਵਿਆਖਿਆ ਦੱਸਦੇ ਨੇ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮੰਨੀਏ ਹੋਏ ਨਾ ਤੈਸਾ। ਜੋ ਮੰਨਦੇ ਹਾਂ ਨਾ, ਅਸਲ 'ਚ ਉਹ ਹੁੰਦਾ ਨਹੀਂ ਹੈ, ਇਹ ਭਰਮ ਹੈ ਗੁਰ ਪਿਆਰਿਓ। ਸਾਨੂੰ ਲੱਗਦਾ ਅਸੀਂ ਬੜੇ ਸਮਰੱਥ ਹੈ, ਪਰ ਹੈ ਨਹੀਂ, ਇਹ ਭਰਮ ਹੈ। ਸਾਨੂੰ ਲੱਗਦਾ ਕਿ ਸਾਰਾ ਪਰਿਵਾਰ ਹੀ ਸਾਡੇ ਸਿਰ ਤੇ ਚੱਲੀ ਜਾਂਦਾ। ਕਈ ਇਹੋ ਜਿਹੇ ਹੈਗੇ ਗੁਰੂ ਪਿਆਰੇ ਜਿਹੜੇ ਕਹਿੰਦੇ ਸਾਰੀ ਕੌਮ, ਸਾਰਾ ਪੰਥ, ਸਾਰਾ ਦੇਸ਼, ਸਾਰੀ ਦੁਨੀਆਂ ਸਾਡੇ ਮੋਢਿਆਂ ਤੇ ਚੱਲੀ ਜਾਂਦੀ ਹੈ। ਇਹ ਭਰਮ ਹੈ ਗੁਰੂ ਪਿਆਰਿਓ, ਇਹ ਭਰਮ ਨੇ, ਹੈ ਨਹੀਂ ਹੈ। ਜੈਸਾ ਮੰਨੀਏ ਹੋਏ ਨਾ ਤੈਸਾ। ਉਦਾਹਰਣਾਂ ਦੇ ਕੇ ਸਮਝਾਇਆ, ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ, ਸੁਪਨਾ ਭਇਆ ਭਿਖਾਰੀ, ਅਛਤ ਰਾਜ ਬਿਛਰਤ ਦੁੱਖ ਪਾਇਆ, ਸੋਗਤ ਭਈ ਹਮਾਰੀ। ਰਾਜਾ ਕਹਿੰਦੇ ਸੁੱਤਾ ਪਿਆ ਪਲੰਘ ਦੇ ਉੱਤੇ, ਸੁਪਨਾ ਵੇਖਦਾ ਭਿਖਾਰੀ ਬਣ ਗਿਆ, ਤੇ ਠੂਠਾ ਲੈ ਕੇ ਦਰ ਦਰ ਮੰਗਦਾ ਫਿਰਦਾ, ਠੂਠਾ ਲੈ ਕੇ ਦਰ ਦਰ ਮੰਗਦਾ ਫਿਰਦਾ। ਕਿਸੇ ਨੇ ਮਾੜੀ ਜੀ ਝਟਕ ਮਾਰੀ, ਜਾਗ ਖੁੱਲ ਗਈ। ਜਦੋਂ ਜਾਗ ਖੁੱਲੀ, ਕੀ ਦੇਖਦਾ? ਪਲੰਘ ਦੇ ਉੱਤੇ ਪਿਆ, ਆਸੇ ਪਾਸੇ ਨੌਕਰ ਚਾਕਰ ਹੈ, ਪਸੀਨਾ ਆਇਆ ਪਿਆ, ਹੈਂ ਮੈਂ ਭਿਖਾਰੀ ਬਣ ਗਿਆ, ਭਿਖਾਰੀ ਦਾ ਸੁਪਨਾ ਦੇਖਿਆ, ਮੈਂ ਤਾਂ ਰਾਜਾ, ਆ ਮੇਰੇ ਨੌਕਰ ਚਾਕਰ ਖੜੋਤੇ ਨੇ। ਇਵੇਂ ਭਿਖਾਰੀ ਜਿਹੜਾ ਹੈ ਉਹ ਸੁਪਨਾ ਦੇਖਦਾ, ਫੁੱਟਪਾਥ ਤੇ ਪਿਆ ਰਾਜਾ ਬਣ ਗਿਆ, ਫੌਜਾਂ ਤੁਰੀਆਂ ਜਾਂਦੀਆਂ, ਮਗਰ ਨੌਕਰ ਚਾਕਰ ਖੜੇ ਹੈ, ਪਰ ਜਦੋਂ ਜਾਗ ਖੁੱਲ੍ਹਦੀ ਹੈ ਚੌਕੀਦਾਰ ਕਿਤੇ ਠੁੱਡਾ ਮਾਰਦਾ, ਜਾਗ ਖੁੱਲ੍ਹਦੀ ਹੈ ਕੀ ਦੇਖਦਾ? ਭਿਖਾਰੀ ਹੈ, ਮੈਂ ਤਾਂ ਭਿਖਾਰੀ ਹਾਂ। ਇਹ ਭਰਮ ਹੈ ਗੁਰ ਪਿਆਰਿਓ ਸਾਨੂੰ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਪੁਰਖੋ ਅਸੀਂ ਭਰਮ ਦੇ ਵਿੱਚ ਹੀ ਭਟਕਦੇ ਭਟਕਦੇ ਕਈ ਜਨਮ ਅੱਜ ਮਨੁੱਖਾ ਜਾਮੇ 'ਚ ਆਏ ਹੈ। ਪਤਾ ਨਹੀਂ ਉਹ ਕਿਹੜਾ ਚੰਗਾ ਕਰਮ ਸੀ ਜਿਸ ਨੇ ਸਾਨੂੰ ਮਨੁੱਖਾ ਜੀਵਨ ਬਖਸ਼ਿਆ, ਜਾਂ ਮਨੁੱਖਾ ਜੀਵਨ ਬਖਸ਼ਣ ਲਈ ਕਰਤਾਰ ਦੀ ਮਿਹਰ ਜਿਹੜੀ ਹੈ ਸਾਡੇ 'ਤੇ ਕਰਵਾਈ ਹੈ, ਉਹ ਪਤਾ ਨਹੀਂ ਕਿਹੜਾ ਕਰਮ ਹੈ। ਅਸੀਂ ਮਨੁੱਖਾ ਜਾਮੇ 'ਚ ਆ ਗਏ, ਪਰ ਮਨੁੱਖਾ ਜਾਮੇ ਦੇ ਵਿੱਚ ਆ ਕੇ ਅਸੀਂ ਮਨੁੱਖਾ ਜੀਵਨ ਵੀ ਗੁਰ ਪਿਆਰਿਓ ਬਾਕੀਆਂ ਦੀਆਂ ਜੋਨੀਆਂ ਵਾਂਗ ਜਿਉਣਾ ਸ਼ੁਰੂ ਕਰਤਾ। ਮਨੁੱਖ ਸਰਮੌਰ ਹੈ, ਬਾਣੀ 'ਚ ਵੀ ਕਿਹਾ ਮਹਾਰਾਜ ਨੇ ਕਿ ਮਨੁੱਖ ਸਰਮੌਰ ਹੈ। ਇਸ ਧਰਤੀ ਮਹ ਤੇਰੀ ਸਿਕਦਾਰੀ ਕਿਹਾ ਨਾ ਬਾਦਸ਼ਾਹ ਨੇ। ਦੁਨੀਆਂ 'ਚ ਜਿੰਨੇ ਵੀ ਗੁਰੂ ਪਿਆਰਿਓ ਮਤ ਮਤਾਂਤਰ ਹੈ, ਵਿਚਾਰਧਾਰਾਵਾਂ ਨੇ, ਚਾਹੇ ਕੋਈ ਆਸਤਕ ਹੈ ਚਾਹੇ ਕੋਈ ਨਾਸਤਕ ਹੈ, ਸਾਰੇ ਵੱਖਰੇ ਵੱਖਰੇ ਮਤਭੇਦ ਰੱਖਦੇ ਹੈ, ਪਰ ਇੱਕ ਗੱਲ ਦੇ ਉੱਤੇ ਸਾਰੇ ਸਹਿਮਤ ਹੈ ਕਿ ਮਨੁੱਖ ਸਾਰੀਆਂ ਜੋਨੀਆਂ ਦਾ ਸਰਦਾਰ ਹੈ। ਨਾਸਤਕ ਵੀ ਇਹ ਗੱਲ ਮੰਨਦੇ ਹੈ ਕਿ ਮਨੁੱਖ ਸਾਰੀਆਂ ਜੋਨੀਆਂ ਦਾ ਸਰਦਾਰ ਹੈ। ਬਾਣੀ ਵੀ ਕਹਿੰਦੀ, ਇਸ ਧਰਤੀ ਮਹਿ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਕੋਈ ਸ਼ੱਕ ਨਹੀਂ ਗੁਰ ਪਿਆਰੀ, ਮਨੁੱਖ ਸਰਦਾਰ ਹੈ, ਬਾਕੀ ਸਾਰੀਆਂ ਜੋਨਾਂ ਪਾਣੀ ਭਰਦੀਆਂ ਨੇ। ਦਰਿਆਵਾਂ ਦੇ ਵਹਿਣ ਮੋੜ 'ਤੇ ਮਨੁੱਖ ਨੇ, ਸ਼ੇਰ ਵਰਗੇ ਖਤਰਨਾਕ ਖੁੰਖਾਰ ਜਾਨਵਰ ਜਿਹੜੇ ਹੈ ਉਹ ਸਰਕਸਾਂ ਦੇ ਵਿੱਚ ਆਪਣੀਆਂ ਉਂਗਲਾਂ 'ਤੇ ਨਚਾਤੇ ਮਨੁੱਖ ਨੇ, ਪਰ ਕੀ ਇਹਨਾਂ ਗੱਲਾਂ ਕਰਕੇ ਮਨੁੱਖ ਸਰਮੌਰ? ਕਿਸੇ ਮਨੁੱਖ ਨੂੰ ਪੁੱਛੀਏ ਤੂੰ ਸਰਮੌਰ ਕਿਉਂ ਹੈ, ਕਹਿੰਦਾ ਜੀ ਮੈਂ ਸੰਘਰਸ਼ ਕਰਦਾ ਰੋਜ਼ੀ ਰੋਟੀ ਕਮਾਉਣਾ। ਦੁਨੀਆਂ ਦੀ ਕੋਈ ਵੀ ਜੋਨ ਗੁਰ ਪਿਆਰਿਓ ਬਿਨਾਂ ਸੰਘਰਸ਼ ਕੀਤਿਆਂ ਆਪਣਾ ਖਾਣਾ ਪ੍ਰਾਪਤ ਨਹੀਂ ਕਰਦੀ, ਸੰਘਰਸ਼ ਕਰਨਾ ਪੈਂਦਾ, ਸੰਘਰਸ਼ ਕਰਨਾ ਪੈਂਦਾ ਹੈ। ਜੰਗਲ ਦੇ ਜਾਨਵਰਾਂ ਨੂੰ ਆਪਣਾ ਭੋਜਨ ਪ੍ਰਾਪਤ ਕਰਨ ਵਾਸਤੇ ਸੰਘਰਸ਼ ਕਰਨਾ ਪੈਂਦਾ ਹੈ, ਸਮੁੰਦਰ ਦੇ ਵਿੱਚ ਰਹਿਣ ਵਾਲੇ ਜੀਵਾਂ ਨੂੰ ਆਪਣਾ ਭੋਜਨ ਪ੍ਰਾਪਤ ਕਰਨ ਵਾਸਤੇ ਸੰਘਰਸ਼ ਕਰਨਾ ਪੈਂਦਾ ਹੈ, ਅਤੇ ਜਿਹੜੇ ਸਾਡੇ ਕਿੱਲਿਆਂ ਦੇ ਉੱਤੇ ਬੱਝੇ ਪਸ਼ੂ ਹੈ ਨਾ, ਉਹਨਾਂ ਨੂੰ ਵੀ ਆਪਣਾ ਭੋਜਨ ਪ੍ਰਾਪਤ ਕਰਨ ਵਾਸਤੇ ਬਦਲੇ ਦੇ ਵਿੱਚ ਕੁਝ ਦੇਣਾ ਪੈਂਦਾ ਹੈ, ਆਪਣੇ ਬੱਚਿਆਂ ਦੇ ਮੂੰਹ ਦੇ ਵਿੱਚੋਂ ਕੱਢ ਕੇ ਦੁੱਧ ਸਾਨੂੰ ਦੇਣਾ ਪੈਂਦਾ, ਫਿਰ ਉਹਨਾਂ ਨੂੰ ਖੁਰਲੀਆਂ ਦੇ ਉੱਤੇ ਭੋਜਨ ਮੁਹੱਈਆ ਕਰਾਉਣੇ ਹਾਂ ਅਸੀਂ। ਕੋਈ ਜੋਨ ਗੁਰ ਪਿਆਰਿਓ ਸੰਘਰਸ਼ ਤੋਂ ਬਿਨਾਂ ਜੀਵਨ ਨਹੀਂ ਗੁਜ਼ਾਰਦੀ, ਫਿਰ ਮਨੁੱਖ ਕੀ ਅਲੋਕਾਰ ਗੁਜ਼ਾਰਦਾ? ਕਹਿੰਦੇ ਜੀ ਮਨੁੱਖ ਬੱਚੇ ਪੈਦਾ ਕਰਦੇ, ਕਿਹੜੀ ਜੋਨ ਹੈ ਜਿਹੜੀ ਨਹੀਂ ਕਰਦੀ? ਪਾਲਦਾ ਕਿਹੜੀ ਜੋਨ ਹੈ ਜਿਹੜੀ ਨਹੀਂ ਪਾਲਦੀ? ਘਰ ਬਣਾਉਂਦਾ ਕਿਹੜੀ ਜੋਨ ਹੈ ਜਿਹੜੀ ਆਪਣੀ ਸਮਰੱਥਾ ਮੁਤਾਬਕ ਘਰ ਨਹੀਂ ਬਣਾਉਂਦੀ? ਕਿਸੇ ਨੂੰ ਮਹਾਰਾਜ ਨੇ ਸਮਰੱਥਾ ਦਿੱਤੀ ਹੈ ਉਹ ਝੁੱਗੀ ਪਾ ਕੇ ਰਹਿਣ ਲੱਗਦਾ ਹੈ, ਕਿਸੇ ਨੂੰ ਉਦੋਂ ਵੱਧ ਸਮਰੱਥਾ ਦਿੱਤੀ ਹੈ ਉਹ ਦੋ ਕੋਠੇ ਛੱਤ ਲੈਂਦਾ ਹੈ, ਕਿਸੇ ਨੂੰ ਉਦੋਂ ਵੱਧ ਸਮਰੱਥਾ ਦਿੱਤੀ ਹੈ ਉਹ ਪੱਕਾ ਮਕਾਨ ਬਣਾ ਲੈਂਦਾ, ਕਿਸੇ ਨੂੰ ਉਦੋਂ ਵੱਧ ਸਮਰੱਥਾ ਦਿੱਤੀ ਹੈ ਕੋਠੀ ਬਣਾ ਲੈਂਦਾ, ਬੰਗਲਾ ਬਣਾ ਲੈਂਦਾ। ਇਵੇਂ ਬਾਕੀ ਦੀਆਂ ਜੋਨਾਂ ਨੇ, ਕਿਸੇ ਨੂੰ ਸਮਰੱਥਾ ਦਿੱਤੀ ਹੈ ਉਹ ਕਿਹੋ ਜਿਹਾ ਆਲਣਾ ਬਣਾਉਂਦਾ, ਉਹ ਕਿਹੋ ਜਿਹਾ ਬਣਾਉਂਦਾ, ਕੋਈ ਕਿਹੋ ਜਿਹਾ ਘੁਰਨਾ ਬਣਾਉਂਦਾ, ਕੋਈ ਕਿਹੋ ਜਿਹਾ ਘੁਰਨਾ ਬਣਾਉਂਦਾ। ਜਿਹਨੂੰ ਜਿਹਨੂੰ ਵਾਹਿਗੁਰੂ ਨੇ ਜਿਹੋ ਜਿਹੀ ਸਮਰੱਥਾ ਦਿੱਤੀ ਹੈ ਉਹ ਉਹੋ ਜਿਹਾ ਘਰ ਬਣਾ ਕੇ ਰਹਿੰਦਾ ਗੁਰ ਪਿਆਰਿਓ। ਫਿਰ ਸਰਮੌਰ ਕਿਹੜੀ ਗੱਲੋਂ ਹੈ, ਸਰਮੌਰ ਕਿਹੜੀ ਗੱਲੋਂ ਹੈ ਗੁਰ ਪਿਆਰਿਓ? ਮਨੁੱਖ ਨੂੰ ਸਭ ਤੋਂ ਵੱਧ ਪਰਮੇਸ਼ਵਰ ਨੇ ਵਿਵੇਕ ਦਿੱਤਾ ਹੈ, ਸੋਚਣ ਸਮਝਣ ਦਾ ਨਿਰਣਾ ਕਰਨ ਦੀ ਬੁੱਧੀ ਦਿੱਤੀ ਹੈ, ਪਰ ਜੇ ਮਨੁੱਖ ਵਿਵੇਕ ਦੀ ਵਰਤੋਂ ਨਹੀਂ ਨਾ ਕਰਦਾ ਗੁਰ ਪਿਆਰਿਓ, ਖਾਣ ਵਾਲੀਆਂ ਚੀਜ਼ਾਂ ਨੂੰ ਖਾਂਦਾ ਨਹੀਂ, ਨਾ ਖਾਣ ਵਾਲੀਆਂ ਚੀਜ਼ਾਂ ਨੂੰ ਜਿਹੜਾ ਹੈ ਉਹ ਖਾਈ ਜਾਂਦਾ ਹੈ, ਮਨੁੱਖ ਵਿਵੇਕ ਦਾ ਇਸਤੇਮਾਲ ਨਹੀਂ ਕਰਦਾ, ਉਹ ਪਸ਼ੂ ਹੈ ਗੁਰ ਪਿਆਰਿਓ, ਉਹ ਪਸ਼ੂ ਹੀ ਹੈ। ਇਸੇ ਤਰ੍ਹਾਂ ਗੁਰ ਪਿਆਰਿਓ ਜਿਹੜੀ ਗੱਲ ਕਹਿਣੀ ਹੈ ਉਹ ਕਹਿੰਦਾ ਨਹੀਂ, ਜਿਹੜੀ ਗੱਲ ਕਹਿਣ ਯੋਗ ਨਹੀਂ ਹੈ ਉਹ ਕਹੀ ਜਾਂਦਾ ਹੈ। ਵਿਵੇਕ ਦੀ ਘਾਟ ਹੈ, ਵਿਵੇਕ ਦੀ ਘਾਟ ਹੈ ਗੁਰ ਪਿਆਰਿਓ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਪੁਰਖੋ ਸਰਮੌਰ ਜਨਮ ਦੇ ਵਿੱਚ ਆਏ ਹੋ, ਗੁਰੂ ਦੇ ਅੱਗੇ ਪਰਮੇਸ਼ਵਰ ਦੇ ਅੱਗੇ ਅਰਦਾਸ ਕਰੋ ਕਿ ਆਏ ਅਨਕ ਜਨਮ ਭ੍ਰਮ ਸਰਣੀ। ਹੇ ਮੇਰੇ ਪਾਤਸ਼ਾਹ, ਅਸੀਂ ਆਏ ਹਾਂ ਤੇਰੀ ਸ਼ਰਨ ਦੇ ਵਿੱਚ, ਅਨੇਕਾਂ ਜਨਮਾਂ ਦੇ ਵਿੱਚ ਭਰਮ ਦੇ ਭਟਕਦੇ ਭਟਕਦੇ, ਇਹ ਅਰਦਾਸ ਕਰੋ। ਕਹਿੰਦੇ ਅੱਗੇ ਗੁਰੂ ਪਿਆਰਿਓ ਪਾਤਸ਼ਾਹ ਜੀ ਦੱਸਦੇ ਨੇ,
ਲਾਰ ਦੇਹ ਅੰਧ ਕੂਪਤੇ ਲਾਵਹੁ ਆਪਣੀ ਚਰਣੀ।
ਫਿਰ ਪਾਤਸ਼ਾਹ ਜੀ ਕਹਿੰਦੇ, ਹਾਂ ਭਾਈ ਠੀਕ ਹੈ, ਆਇਓ ਤੁਸੀਂ ਸ਼ਰਨ ਦੇ ਵਿੱਚ, ਭਰਮ ਦੇ ਆਏ ਹੋ, ਭਟਕਦੇ ਆਏ ਹੋ। ਤੇ ਮਹਾਰਾਜ ਇੱਕ ਬਚਨ ਹੈ, ਕਹਿੰਦੇ ਦੱਸੋ ਭਾਈ ਕੀ ਬਚਨ ਹੈ? ਤਾਂ ਸਤਿਗੁਰੂ ਜੀ ਕਹਿੰਦੇ ਨੇ, ਉਧਰ ਦੇਹ उधर का मतलब है कल्याण, पार उतारा। महाराज कल्याण दे दे, पार उतारा दे दे, बचा ला। कितों बचा ला? कहिंदे अंध कूप ते, अन्ने खूह चो, अन्ने खूह चो महाराज बाहर कढ लै। अन्ना खूह किहड़ा गुर प्यारियो? अन्ना खूह संसार है। भगत कबीर जी का एक शब्द है, भगत कबीर जी कहिंदे ने मन रे संसार अंध गहेरा। ओ मना संसार अन्ना खाता है, अन्ना खूह है, चहु दिस पसरो है जम जेवरा। चारे पासे जमा दी रस्सी जड़ी है पई हुई है, आत्मक मौत दी रस्सी पई हुई है। यह संसार अन्ना खूह है, इस अन्ने खूह चो बाहर कढ लै महाराज। अन्ना खूह किहड़ा हुंदा गुर प्यारी? बड़ा डूंगा, जिहदे अंदर हनेरा हुंदा है, दिखाई कुछ नहीं दिंदा। इत्थे भी गुर प्यारे कुछ दिखाई नहीं दे रहा महाराज। दिखाई क्यों नहीं दे रहा? सारा कुछ ही दिखाई दिंदा। आ चंद दिखाई दिंदा रात नूं, दिने सूरज दिखाई दिंदा है, आ बिल्डिंगां दिखाई दिंदियां ने, बंदे दिखाई दिंदे है, पशु दिखाई दिंदे है। हनेरा कहता फिर महाराज? असल च हनेरा ना समझी दा, अग्ञानता दा हनेरा है गुरु प्यारियो, अग्ञानता दा हनेरा। उहदा की सबूत है कि अग्ञानता दा हनेरा? आ देख लो, लड़ाइयां झगड़े कलेश, तू माड़ा तू माड़ा तू माड़ा, यह ना समझी है, होर की है। भरा भरा नूं कुट्टी जांदा है, प्यो पुत नूं मारी जांदा है, पुत प्यो नूं मारी जांदा है, मां धी दा गला कुट्टी जांदी है, धी मां नूं मारी जांदी है, दोस्त दोस्त नूं मारी जांदा है, यह ना समझिए, होर की है गुर प्यारियो। एक दूसरे दीआं जेबां कट्टी जांदे ने मित्र मित्र बन के, यह ना समझिए, होर की है। यह है अन्ना खूह गुर प्यारियो। महाराज कहिंदे हे अकाल पुरख उधर दे हे अंध कूप ते। कूप का मतलब खूह हुंदा है, अंध का मतलब है अन्ना, हनेरा। हे सच्चे पातशाह इस हनेरे खूह तो बचा लै, कढ लै बाहर। ते नाल ही बचन करदे ने कहिंदे लावहो अपनी चरनी, अपने चरनी ला लो मैनू। यह अरदास करनी है गुरु प्यारियो सिख ने, अपने चरनी ला लो महाराज। ते जे मन च सवाल पैदा हुंदा भी चरनी तां लगे आ, गुरु प्यारियो मन करके लगना जिहड़ा ना असली चरनी लगना है। जिहड़ा मन करके गुरु के चरणा नाल जुड़ जांदा है ना, वह फिर किसी होर गुरु प्यारियो दंभी पखंडी किसी देहधारी किसी डेरे च नहीं जाता गुरु प्यारियो, वह केवल गुरु नानक साहब के घरे आउंदा है, जिहड़ा मन करके चरनी लग जाता है। महाराज मन करके चरनी लगन का यतन करते हैं, बिल्कुल गुरु प्यारियो यतन करना चाहिए, पर नाल नाल यतना दे अरदास भी करनी चाहिए है कि सच्चे पातशाह असीं तेरे च कोल आए चरणा नाल जुड़न वास्ते, तू अपने चरणा नाल जोड़ ला, क्योंकि जुड़ना उदों ही है जदों गुरु जोड़ूगा, जदों गुरु जोड़ूगा। असीं तां यतन करना है। ते भाई गुरदास जी कहिंदे आ ना, चरण शरण गुर एक पेंडा जाए चल, सतगुर कोट पेंडा आगे होए लेत है। कहिंदे जदों सिख गुरु चरणा नाल जुड़न वास्ते घरों एक कदम तुरदा है ना, तो गुरु करोड़ां कदम अगे सिख नूं आके मिलदा। जे सिख गुरु प्यारियो गुरु के चरणा नाल जुड़न दे लई बेताब है, तो गुरु ही उस सिख दे चरणा उस सिख नूं अपने चरणा नाल जोड़न लई बेताब है। जे सिख दे मन दे विच तांग है ना कि मैं जावां जाके गुरु के दर्शन करां, धन गुरु रामदास महाराज के दरबार के दर्शन करके आवां, सच जाणो धन गुरु रामदास पातशाह भी गुरु प्यारे उड़ीकदे है कि मेरे सिख आउण। जिन्हां दे मनां दे विच तांग है ना कि गुरु रामदास जी के दर्शन करने ने, धन गुरु ग्रंथ साहिब सच्चे पातशाह के दर्शन करने ने, गुरु के दर्शन करने ने, गुरु भी उस सिख नूं उड़ीकदा है, उस सिख नूं मिलन की तांग रखदा जिहड़ा गुरु नूं मिलन की तांग रखदा। ये पक्की गल है गुरु प्यारे, जिवें पुत प्यो नूं मिलना चाहुंदा है ना, प्यार है मन दे विच पुत दे प्यो नूं मिलन दा, तो यकीन जानियो प्यो दे मन दे विच भी पुत नूं मिलन दा उन्ना ही चाह हुंदा है। इस करके धन गुरु अर्जन देव जी महाराज कहिंदे अरदास करो भाई। अगे गुरु प्यारियो दसदे ने,
रहाउ ज्ञान ध्यान किस कर्म ना जाना, नाहिं निर्मल करणी।
जे असीं गुरु प्यारियो किसी विद्वान कोल किसी ज्ञानी पुरख कोल विद्या लैन जाइए, उन्हों जाके आखिए जी विद्या दे दिओ,
ਮੈਂ ਤੁਹਾਡੇ ਤੋਂ ਕੁਝ ਸਿੱਖਣਾ ਚਾਹੁੰਦਾ। ਮੈਂ ਬੜਾ ਜਾਣਕਾਰ ਹਾਂ ਜੀ, ਮੈਂ ਤਾਂ ਬਹੁਤ ਕੁਝ ਜਾਣਦਾ ਜੀ, ਮੈਨੂੰ ਤੁਸੀਂ ਸਿਖਾ ਦਿਓ। ਤੇ ਉਹ ਫਿਰ ਕੀ ਆਖੂਗਾ? ਉਹ ਆਖੂਗਾ, ਪੁਰਖਾ ਜੇ ਤੂੰ ਪਹਿਲਾਂ ਹੀ ਜਾਣਦਾ ਫਿਰ ਮੇਰੇ ਕੋਲੇ ਕੀ ਲੈਣਾ ਆ ਭਾਈ? ਇਹੋ ਹੀ ਕਹੂਗਾ ਨਾ ਗੁਰ ਪਿਆਰਿਓ ਵੀ ਤੂੰ ਤਾਂ ਪਹਿਲਾਂ ਹੀ ਜਾਣਦਾ, ਤੈਨੂੰ ਤਾਂ ਇੰਨਾ ਗਿਆਨ ਪਹਿਲਾਂ ਹੀ ਆ, ਹੁਣ ਸਾਡੇ ਕੋਲੇ ਕੀ ਲੈਣ ਵਾਸਤੇ ਆਇਆ? ਜੇ ਗਿਆਨ ਲੈਣਾ ਨਾ ਗੁਰ ਪਿਆਰਿਓ ਕਿਸੇ ਵਿਦਵਾਨ ਤੋਂ, ਤੇ ਫਿਰ ਇਹ ਜਾ ਕੇ ਕਹਿਣਾ ਪੈਂਦਾ ਹੈ ਕਿ ਮੈਂ ਜੀ ਸਿੱਖਣ ਆਇਆ, ਮੈਨੂੰ ਸਿਖਾ ਦਿਓ, ਮੈਨੂੰ ਕੁਝ ਪਤਾ ਨਹੀਂ ਹੈ। ਫਿਰ ਉਹ ਕਹਿੰਦਾ ਵੀ ਠੀਕ ਹੈ, ਸਿਖਾ ਦਿੰਦੇ ਭਾਈ, ਜੇ ਤੈਨੂੰ ਪਤਾ ਨਹੀਂ ਹੈ ਤਾਂ ਕੁਝ, ਤੈਨੂੰ ਪਤਾ ਨਹੀਂ ਤਾਂ ਕੁਝ ਸਿਖਾ ਦਿੰਦੇ। ਇਵੇਂ ਜਦੋਂ ਅਸੀਂ ਸਤਿਗੁਰੂ ਕੋਲ ਆਏ ਹਾਂ ਨਾ ਗੁਰ ਪਿਆਰਿਓ, ਕਾਹਦੇ ਵਾਸਤੇ? ਗਿਆਨ ਲੈਣ ਵਾਸਤੇ, ਆਪਣੀ ਸੁਰਤ ਨੂੰ ਉੱਚੀ ਕਰਨ ਵਾਸਤੇ। ਤਾਂ ਫਿਰ ਇਹ ਕਹਿਣਾ ਪਊਗਾ ਕਿ ਮਹਾਰਾਜ ਅਗਿਆਨੀ ਆ, ਹਮ ਅਗਿਆਨ, ਸਾਨੂੰ ਇਹ ਕਹਿਣਾ ਪਊਗਾ ਕਿ ਅਸੀਂ ਅਗਿਆਨੀ ਹੈ ਮਹਾਰਾਜ। ਸਾਨੂੰ ਇਹ ਵੀ ਗੁਰੂ ਪਿਆਰਿਓ ਕਹਿਣਾ ਪਊ, ਮਹਾਰਾਜ ਸਾਡੀ ਸੁਰਤ ਨੀਵੀਂ ਹੈ। ਸਾਨੂੰ ਗੁਰੂ ਪਿਆਰਿਓ ਇਹ ਵੀ ਮੰਨਣਾ ਪਊਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਗੁਨਾਹ ਬਖਸ਼ ਦਿਓ, ਅਸੀਂ ਗੁਨਾਹਗਾਰ ਹਾਂ। ਹਮ ਅਪਰਾਧੀ ਸਦ ਭੁੱਲਤੇ ਤੋਂ ਬਖਸ਼ਣ ਹਾਰੇ। ਤਾਂ ਇੱਥੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹੋ ਹੀ ਗੁਰੂ ਪਿਆਰਿਓ ਕਹਿੰਦੇ ਨੇ, ਕਹਿੰਦੇ ਸਿੱਖੋ ਜਦੋਂ ਅਰਦਾਸ ਕਰਨੀ ਹੈ ਨਾ ਤੇ ਇਹ ਲਫ਼ਜ਼ ਜ਼ਰੂਰ ਕਹਿਣੇ ਨੇ, ਗਿਆਨ ਧਿਆਨ ਕਿਛੁ ਕਰਮ ਨਾ ਜਾਣਾ। ਨਾ ਤਾਂ ਅਸੀਂ ਗਿਆਨ ਜਾਣਦੇ ਹਾਂ ਮਹਾਰਾਜ, ਨਾ ਧਿਆਨ ਲਾਉਣ ਜਾਣਦੇ ਹਾਂ, ਸਾਡੀ ਸੁਰਤ ਜੁੜਦੀ ਹੈ। ਧਿਆਨ ਦਾ ਇੱਥੇ ਮਤਲਬ ਸੁਰਤ ਹੈ, ਸੁਰਤ ਵੀ ਨਹੀਂ ਹੈਗੀ ਸਾਡੀ। ਸਤਿਗੁਰੂ ਜੀ ਪੜ੍ਹਦੇ ਬਾਣੀ ਹੈ, ਸੁਣਦੇ ਬਾਣੀ ਹੈ, ਪਰ ਸੁਰਤ ਜਿਹੜੀ ਹੈ ਉਹ ਕਿਤੇ ਹੋਰ ਹੈ, ਇਹਦੀ ਕਮੀ ਹੈਗੀ ਹੈ ਸਾਡੇ 'ਚ। ਗਿਆਨ ਵੀ ਹੈ ਨਹੀਂ ਮਹਾਰਾਜ, ਕਿਛੁ ਕਰਮ ਨਾ ਜਾਣਾ, ਕੋਈ ਕਰਮ ਵੀ ਨਹੀਂ ਜਾਣਦੇ। ਨਾ ਹੈ ਮੈਂ ਨਿਰਮਲ ਕਰਨੀ, ਅਤੇ ਸਾਡਾ ਮਹਾਰਾਜ ਕਹਿੰਦੇ ਜਿਹੜਾ ਕਰਤੱਵ ਹੈ ਨਾ, ਇਹ ਵੀ ਕੋਈ ਨੇਕ ਨਹੀਂ ਹੈ, ਇਹ ਵੀ ਕੋਈ ਚੰਗਾ ਨਹੀਂ ਹੈ, ਠੀਕ ਨਹੀਂ ਹੈ। ਗੁਰੂ ਪਿਆਰੀ ਉਹ ਕਮਾਲ ਦੀ ਗੱਲ ਹੈ, ਸਿੱਖ ਇਹ ਕਿਉਂ ਆਖੇ? ਜਾਂ ਕੋਈ ਬੰਦਾ ਆਖੇ ਮੈਂ ਇਹ ਕਿਉਂ ਆਖਾਂ, ਮੈਂ ਕਿਹੜਾ ਮਾੜਾ ਕੰਮ ਕਰਦਾ? ਗੁਰੂ ਪਿਆਰਿਓ ਜ਼ਿੰਦਗੀ ਜਿਉਂਦਿਆਂ ਮਨੁੱਖ ਤੋਂ ਕੁਝ ਗਲਤੀਆਂ ਹੁੰਦੀਆਂ ਨੇ ਜਾਣ ਬੁੱਝ ਕੇ ਕੀਤੀਆਂ ਗਈਆਂ, ਕੁਝ ਗਲਤੀਆਂ ਹੁੰਦੀਆਂ ਨੇ ਅਣਜਾਣੇ 'ਚ ਕੀਤੀਆਂ। ਜਿਹੜੀਆਂ ਅਣਜਾਣੇ 'ਚ ਕੀਤੀਆਂ ਗਲਤੀਆਂ ਹੁੰਦੀਆਂ ਨਾ, ਉਹਦਾ ਕਈ ਵਾਰੀ ਮਨੁੱਖ ਨੂੰ ਪਤਾ ਨਹੀਂ ਹੁੰਦਾ। ਕੁਝ ਗਲਤੀਆਂ ਹੁੰਦੀਆਂ ਸਰੀਰ ਨਾਲ ਕੀਤੀਆਂ ਗਈਆਂ, ਅਤੇ ਕੁਝ ਗਲਤੀਆਂ ਹੁੰਦੀਆਂ ਮਨ ਨਾਲ ਕੀਤੀਆਂ ਗਈਆਂ। ਸਰੀਰ ਨਾਲ ਕੀਤੀਆਂ ਗਲਤੀਆਂ ਦਾ ਸਾਨੂੰ ਪਤਾ ਹੈ, ਜਾਣ ਬੁੱਝ ਕੇ ਕੀਤੀਆਂ ਗਲਤੀਆਂ ਦਾ ਸਾਨੂੰ ਪਤਾ ਹੈ, ਪਰ ਅਣਜਾਣੇ 'ਚ ਹੋਈਆਂ ਜਾਂ ਮਨ ਕਰਕੇ ਹੋਈਆਂ ਗਲਤੀਆਂ ਦਾ ਸਾਨੂੰ ਪਤਾ ਨਹੀਂ, ਪਰ ਗੁਰੂ ਨੂੰ ਪਤਾ ਹੈ। ਇਸ ਕਰਕੇ ਗੁਰ ਪਿਆਰਿਓ ਇਹ ਕਹਿਣਾ ਮਹਾਰਾਜ ਗਲਤੀਆਂ ਦੇ ਪੁਤਲੇ ਹਾਂ। ਬੰਦੇ ਨੂੰ ਥੋੜ੍ਹੀ ਕਹਿਣਾ ਅਸੀਂ ਗੁਰ ਪਿਆਰਿਓ ਵੀ ਗਲਤੀਆਂ ਦੇ ਪੁਤਲੇ ਹਾਂ, ਅਸੀਂ ਤਾਂ ਸਤਿਗੁਰੂ ਨੂੰ ਕਹਿਣਾ ਵੀ ਗਲਤੀਆਂ ਦੇ ਪੁਤਲੇ। ਸਤਿਗੁਰੂ ਤੋਂ ਮਾਫ਼ੀ ਮੰਗਣੀ ਹੈ, ਬੰਦੇ ਤੋਂ ਥੋੜ੍ਹੀ ਮਾਫ਼ੀ ਮੰਗਣੀ। ਜਦੋਂ ਗੁਰੂ ਪਿਆਰਿਓ ਕੋਈ ਕੁਰੈਤ ਕਰ ਦਿੰਦਾ ਹੈ, ਕੋਈ ਮਨਮਤ ਕਰ ਦਿੰਦਾ ਹੈ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਪੰਜ ਪਿਆਰੇ ਸਾਹਿਬਾਨ ਦੇ ਸਨਮੁਖ ਜਾ ਕੇ ਆਪਣੀ ਗਲਤੀ ਮੰਗਦਾ, ਮੰਨਦਾ, ਕੀ ਉਹ ਬੰਦਿਆਂ ਤੋਂ ਮੰਗਦਾ? ਨਹੀਂ ਗੁਰੂ ਪਿਆਰਿਓ, ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਪੰਜ ਪਿਆਰੇ ਸਾਹਿਬਾਨ ਤੋਂ ਮੰਗਦਾ, ਉਹ ਪੰਜ ਪਿਆਰੇ ਸਾਹਿਬਾਨ ਜਿਨ੍ਹਾਂ ਨੂੰ ਅਸੀਂ ਗੁਰੂ ਰੂਪ ਕਰਕੇ ਜਾਣਦੇ। ਬੰਦਿਆਂ ਤੋਂ ਨਹੀਂ ਮੰਗੀ ਜਾਂਦੀ ਗਲਤ ਮਾਫ਼ੀ ਗੁਰੂ ਪਿਆਰਿਓ, ਗੁਰੂ ਤੋਂ ਮੰਗੀ ਜਾਂਦੀ ਹੈ। ਸਿੱਖ ਨੇ ਮਾਫ਼ੀ ਮੰਗਣੀ ਗੁਰੂ ਤੋਂ ਹੈ, ਤੇ ਜਦੋਂ ਸਿੱਖ ਨੇ ਗੁਰੂ ਤੋਂ ਮਾਫ਼ੀ ਮੰਗਣੀ ਹੈ ਨਾ ਗੁਰੂ ਪਿਆਰਿਓ, ਫਿਰ ਸਾਰੀਓ ਹੀ ਮੰਗਣੀ ਹੈ, ਜਾਣੇ ਅਣਜਾਣੇ ਜਾਂ ਗੁਰੂ ਪਿਆਰਿਓ ਅਚੇਤ ਅਵਸਥਾ ਦੇ ਵਿੱਚ। ਤਾਂ ਇੱਥੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਗਿਆਨ ਧਿਆਨ ਕਿਛੁ ਕਰਮ ਨਾ ਜਾਣਾ, ਨਾ ਹੀ ਮੈਂ ਨਿਰਮਲ ਕਰਨੀ। ਨਾ ਮਹਾਰਾਜ ਅਸੀਂ ਗਿਆਨ ਜਾਣਦੇ ਹਾਂ, ਨਾ ਮਹਾਰਾਜ ਸਾਡੀ ਸੁਰਤ ਉੱਚੀ ਹੈਗੀ ਹੈ, ਨਾ ਮਹਾਰਾਜ ਕੋਈ ਕਰਮ ਚੰਗਾ ਹੈ, ਨਾ ਮਹਾਰਾਜ ਸਾਡਾ ਕੋਈ ਕਰਤੱਵ ਨੇਕ ਹੈ। ਕਰਤੱਵ ਵੀ ਨੇਕ ਨਹੀਂ ਹੈ ਪਾਤਸ਼ਾਹ ਜੀ। ਤੇ ਫਿਰ ਗੁਰੂ ਪਿਆਰਿਓ ਜਦੋਂ ਮਨੁੱਖ ਅਰਦਾਸ ਕਰਦਾ ਨਾ ਭਿੱਜ ਕੇ, ਇਹ ਲਫ਼ਜ਼ ਕਹਿੰਦਾ, ਤੇ ਫਿਰ ਕੀ ਹੁੰਦਾ? ਫਿਰ ਗੁਰੂ ਤਰੁੱਠਦਾ ਹੈ ਗੁਰੂ ਪਿਆਰਿਓ, ਗੁਰੂ ਤਰੁੱਠਦਾ, ਗੁਰੂ ਮਿਹਰ ਦਾ ਖਜ਼ਾਨਾ ਹੈ, ਗੁਰੂ ਦਇਆਲਤਾ ਦਾ ਘਰ ਹੈ। ਤੇ ਫਿਰ ਦੂਜਾ ਲਫ਼ਜ਼ ਗੁਰੂ ਪਿਆਰਿਓ ਸਿੱਖ ਕੀ ਕਹਿੰਦਾ, ਕੀ ਕਹਿਣਾ ਚਾਹੀਦਾ, ਇਹ ਮਹਾਰਾਜ ਸਾਨੂੰ ਸਮਝਾਉਂਦੇ ਹੈ, ਕੀ ਦੱਸਦੇ ਨੇ?
ਸਾਧ ਸੰਗਤ ਕੈ ਅੰਚਲ ਲਾਵਹੁ, ਦੇਖ ਮਨ ਦੀ ਜਾਏ ਤਰਣੀ।
ਹੇ ਸੱਚੇ ਪਾਤਸ਼ਾਹ, ਫਿਰ ਪੁੱਛਦੇ ਆ ਮਹਾਰਾਜ ਤਰੁੱਠ ਕੇ, ਭਾਈ ਕੀ ਚਾਹੀਦਾ ਤੈਨੂੰ? ਮਹਾਰਾਜ, ਸਾਧ ਸੰਗਤ ਕੈ ਅੰਚਲ ਲਾਵਹੁ, ਅੰਚਲ ਅੰਚਲ ਦਾ ਮਤਲਬ ਹੈ ਗੁਰੂ ਪਿਆਰੇ ਪੱਲਾ, ਅੰਚਲ ਕਹਿ ਦਿੰਦੇ ਨੇ ਸੰਸਕ੍ਰਿਤ ਵਾਲੇ ਜਾਂ ਹਿੰਦੀ ਵਾਲੇ, ਅੰਚਲ। ਅੰਚਲ ਦਾ ਮਤਲਬ ਹੁੰਦਾ ਪੱਲਾ, ਲੜ। ਮਹਾਰਾਜ ਸਾਨੂੰ ਸਾਧ ਸੰਗਤ ਦੇ ਲੜ ਲਾ ਦਿਓ। ਪੁੱਛਦੇ ਨੇ ਸਤਿਗੁਰੂ ਜੀ ਸਿੱਖਾ ਕੀ ਚਾਹੀਦਾ ਤੈਨੂੰ ਪੁਰਖਾ, ਮਹਾਰਾਜ ਸੰਗਤ ਦੇ ਲੜ ਲਾ ਦਿਓ। ਭਾਵ ਕੀ ਹੈ ਕਿ ਤੇਰੀ ਸੰਗਤ 'ਚ ਬੈਠਣਾ ਸ਼ੁਰੂ ਕਰ ਦਈਏ, ਤੇਰੀ ਸੰਗਤ 'ਚ ਬਹਿ ਕੇ ਤੇਰੇ ਨਾਲ ਪਿਆਰ ਕਰਨਾ ਸ਼ੁਰੂ ਕਰ ਦਈਏ, ਇਹ ਕਰ ਦਿਓ ਕਿਰਪਾ ਮਹਾਰਾਜ। ਫਿਰ ਕੀ ਹੋਊਗਾ, ਕਹਿੰਦੇ ਬਿਖਮ ਨਦੀ ਜਾਏ ਤਰਨੀ। ਮਹਾਰਾਜ ਇਹ ਜਿਹੜੀ ਔਖੀ ਨਦੀ ਹੈ ਨਾ ਪਾਰ ਕਰਨੀ, ਅਸੀਂ ਸੰਗਤ ਦਾ ਪੱਲਾ ਫੜ ਕੇ ਇਹ ਔਖੀ ਨਦੀ ਪਾਰ ਕਰ ਲਾਂਗੇ। ਔਖੀ ਨਦੀ ਕਿਹੜੀ ਹੈ ਗੁਰੂ ਪਿਆਰਿਓ? ਆਹ ਸੰਸਾਰ ਹੈ ਔਖੀ ਨਦੀ, ਇਹਨੂੰ ਸਮੁੰਦਰ ਵੀ ਕਿਹਾ ਮਹਾਰਾਜ ਨੇ ਬਾਣੀ 'ਚ, ਦਰਿਆ ਵੀ ਕਿਹਾ, ਨਦੀ ਵੀ ਕਿਹਾ। ਬਹੁਤ ਔਖਾ ਹੈ ਪਾਰ ਕਰਨਾ ਗੁਰੂ ਪਿਆਰਿਓ, ਜ਼ਿੰਦਗੀ ਜਿਉਣੀ ਜਿਹੜੀ ਹੈ ਕੋਈ ਸੌਖੀ ਨਹੀਂ ਹੈ। ਬਚਪਨ ਤੋਂ ਲੈ ਕੇ ਮੌਤ ਤੱਕ ਦਾ ਸਫ਼ਰ ਜਿਹੜਾ ਆਸਾਨ ਨਹੀਂ ਗੁਰੂ ਪਿਆਰਿਓ ਹੈਗਾ। ਪਤਾ ਨਹੀਂ ਕਿੰਨੇ ਕੁ ਉਤਾਰ ਚੜ੍ਹਾਅ ਜ਼ਿੰਦਗੀ 'ਚ ਦੇਖਣੇ ਪੈਂਦੇ ਹੈ, ਪਤਾ ਨਹੀਂ ਕਿੰਨੇ ਕੁ ਦੁੱਖ ਸੁੱਖ ਜਿਹੜੇ ਆ ਜ਼ਿੰਦਗੀ 'ਚ ਹੰਢਾਉਣੇ ਪੈਂਦੇ ਹੈ। ਬਹੁਤ ਔਖੇ ਹੈ, ਕਦੇ ਸਰੀਰਕ ਕਸ਼ਟ, ਕਦੇ ਮਾਨਸਿਕ ਪੀੜਾ, ਕਦੇ ਸਰੀਰਕ ਖੁਸ਼ੀ, ਕਦੇ ਮਾਨਸਿਕ ਖੁਸ਼ੀ। ਮਨੁੱਖ ਇਹਨਾਂ ਗੁਰ ਪਿਆਰੀ ਚੀਜ਼ਾਂ ਨੂੰ ਪਾਰ ਕਰਦਾ ਲੰਘਦਾ, ਬਹੁਤ ਔਖਾ ਹੈ, ਬਹੁਤ ਔਖੀ ਹੈ ਗੁਰ ਪਿਆਰੀ। ਪਰ ਜੇ ਸੰਗਤ ਵਿੱਚ ਬਹਿ ਜੇ ਮਨੁੱਖ, ਗੁਰੂ ਦਾ ਲੜ ਫੜ ਲਏ, ਗੁਰੂ ਦਾ ਪੱਲਾ ਫੜ ਲਏ, ਫਿਰ ਗੁਰ ਪਿਆਰੀ ਨਦੀ ਪਾਰ ਕਰਨੀ ਕੋਈ ਔਖੀ ਨਹੀਂ। ਹੁਣ ਜੇ ਤਾਂ ਗੁਰ ਪਿਆਰੀ ਕੋਈ ਆਪ ਤਰ ਕੇ ਨਦੀ ਪਾਰ ਕਰੋ, ਫਿਰ ਤਾਂ ਬਹੁਤ ਔਖਾ, ਕਿਉਂਕਿ ਨਦੀ ਦਾ ਪਾਣੀ ਬੜਾ ਤੇਜ਼ ਵਗਦਾ ਹੈ। ਤੇ ਜੇ ਗੁਰ ਪਿਆਰੇ ਬੇੜੀ 'ਚ ਬਹਿ ਕੇ ਨਦੀ ਪਾਰ ਕਰੇ ਕੋਈ, ਫਿਰ ਕੋਈ ਔਖਾ ਨਹੀਂ। ਫਿਰ ਪਤਾ ਹੀ ਨਹੀਂ ਲੱਗਦਾ ਮਨੁੱਖ ਨੇ, ਨਾ ਪਾਣੀ ਦਾ ਛੱਟਾ ਤੱਕ ਪੈਂਦਾ ਗੁਰ ਪਿਆਰਿਓ ਕੱਪੜਿਆਂ ਦੇ ਉੱਤੇ, ਨਾ ਕੱਪੜੇ ਗਿੱਲੇ ਹੁੰਦੇ ਹੈ, ਸੁਖੈਨ ਨਦੀ ਪਾਰ ਕਰ ਲੈਂਦਾ। ਜੇ ਆਪ ਤਰ ਕੇ ਸਮੁੰਦਰ ਪਾਰ ਕਰਨਾ ਹੋਵੇ ਕਿੰਨਾ ਔਖਾ ਹੈ, ਸਮੁੰਦਰ ਦੀਆਂ ਲਹਿਰਾਂ, ਸਮੁੰਦਰ ਦੇ ਵਿੱਚ ਵੱਡੇ ਵੱਡੇ ਜਾਨਵਰ, ਕਿੰਨਾ ਖਤਰਾ ਹੈ। ਪਰ ਜੇ ਸਮੁੰਦਰ ਬੇੜੀ ਦੇ ਵਿੱਚ ਜਾਂ ਜਹਾਜ਼ ਦੇ ਵਿੱਚ ਬਹਿ ਕੇ ਗੁਰ ਪਿਆਰਿਓ ਪਾਰ ਕਰੇ, ਫਿਰ ਕੋਈ ਔਖਾ ਨਹੀਂ। ਤੇ ਸਤਿਗੁਰੂ ਜਹਾਜ਼ ਹੈ, ਸਤਿਗੁਰੂ ਜਹਾਜ਼ ਹੈ, ਸਤਿਗੁਰੂ ਬੇੜੀ ਹੈ ਗੁਰੂ ਪਿਆਰਿਓ। ਜਦੋਂ ਕੋਈ ਮਨੁੱਖ ਗੁਰੂ ਰੂਪੀ ਬੇੜੀ ਦੇ ਵਿੱਚ ਬਹਿ ਜਾਂਦਾ ਹੈ, ਸਤਿਗੁਰੂ ਦੀ ਬੇੜੀ ਕਿਹੜੀ ਹੈ? ਸੰਗਤ, ਸਤਿਗੁਰੂ ਮਲਾਹ ਹੈ, ਸੰਗਤ ਬੇੜੀ ਹੈ। ਤੇ ਫਿਰ ਸਿੱਖ ਕੀ ਕਹਿੰਦਾ ਗੁਰ ਪਿਆਰਿਓ? ਸਿੱਖ ਕਹਿੰਦਾ ਮਹਾਰਾਜ ਸੰਗਤ ਦੇ ਵਿੱਚ ਬਿਠਾ ਲਿਓ। ਫਿਰ ਮਹਾਰਾਜ ਜਦੋਂ ਸੰਗਤ 'ਚ ਬੈਠ ਗਏ ਨਾ, ਸੰਗਤ ਨਾਲ ਜੁੜ ਗਏ, ਸੰਗਤ ਦਾ ਪੱਲਾ ਫੜ ਲਿਆ, ਫਿਰ ਜਿਵੇਂ ਸੰਗਤ ਤਰ ਜੂਗੀ ਅਸੀਂ ਨਾਲ ਤਰ ਜਾਂਗੇ। ਇਸ ਕਰਕੇ ਸਾਧ ਸੰਗਤ ਕੈ ਅੰਚਲ ਲਾਵਹੋ, ਬਿਖਮ ਨਦੀ ਜਾਏ ਤਰਨੀ। ਇਹ ਔਖੀ, ਬਿਖਮ ਦਾ ਮਤਲਬ ਹੁੰਦਾ ਔਖਾ, ਇਹ ਔਖੀ ਜਿਹੜੀ ਨਦੀ ਹੈ ਨਾ ਮਹਾਰਾਜ, ਇਹ ਸੰਗਤ ਰੂਪੀ ਬੇੜੀ ਦੇ ਵਿੱਚ ਬਹਿ ਕੇ ਅਸੀਂ ਪਾਰ ਕਰ ਲਾਂਗੇ, ਇੰਨੀ ਕਿਰਪਾ ਸਾਡੇ ਤੇ ਕਰ ਦਿਓ, ਇੰਨੀ ਬਖਸ਼ਿਸ਼ ਕਰ ਦਿਓ।
ਸੁਖ ਸੰਪਤ ਮਾਇਆ ਰਸ ਮੀਠੇ, ਤੇਹ ਨਹੀਂ ਮਨ ਨਹੀਂ ਤਰਣੀ।
ਨਿਸ਼ਾਨੀ ਕੀ ਹੁੰਦੀ ਹੈ ਗੁਰੂ ਪਿਆਰੇ? ਜਿਹਦੇ ਤੇ ਸਤਿਗੁਰੂ ਬਖਸ਼ਿਸ਼ ਕਰ ਦਿੰਦਾ, ਜਿਹਨੂੰ ਸੰਗਤ ਨਾਲ ਜੋੜ ਦਿੰਦਾ, ਜਿਹਦੇ ਤੇ ਕਿਰਪਾ ਕਰ ਦਿੰਦਾ, ਕੀ ਨਿਸ਼ਾਨੀ ਹੁੰਦੀ ਹੈ ਉਹਦੀ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਸੁੱਖ ਸੰਪਤ ਮਾਇਆ ਰਸ ਮਿੱਠੇ। ਆਹ ਜਿਹੜੀ ਕਹਿੰਦੇ ਸੰਪਤੀ ਹੈ ਨਾ, ਸੰਪਤੀ ਸੁੱਖ ਦੇਣ ਵਾਲੀ, ਸੰਪਤ ਦਾ ਮਤਲਬ ਹੈ ਸੰਪਤੀ। ਤੇ ਸੰਪਤੀ ਕਿਹਨੂੰ ਕਹਿੰਦੇ ਆ ਗੁਰੂ ਪਿਆਰੇ? ਸੰਪਤੀ ਕਹਿੰਦੇ ਆ ਜਾਇਦਾਦ ਨੂੰ, ਪ੍ਰੋਪਰਟੀ ਨੂੰ, ਸੁੱਖ ਦੇਣ ਵਾਲੀ। ਜ਼ਮੀਨ ਪ੍ਰੋਪਰਟੀ ਹੈ, ਸੁੱਖ ਦਿੰਦੀ ਹੈ ਕਿਉਂਕਿ ਆਮਦਨ ਦਿੰਦੀ ਹੈ। ਦੁਕਾਨਾਂ ਕੰਪਲੈਕਸ ਇਹ ਕਿਰਾਇਆ ਦਿੰਦੇ ਹੈ, ਪੈਸਾ ਆਉਂਦਾ, ਸੁੱਖ ਮਿਲਦਾ। ਸੰਪਤੀ ਸੁੱਖ ਦੇਣ ਵਾਲੀ ਮੰਨਦੇ ਹਾਂ ਨਾ ਅਸੀਂ ਗੁਰੂ ਪਿਆਰੇ, ਇਸੇ ਕਰਕੇ ਵੱਧ ਤੋਂ ਵੱਧ, ਵੱਧ ਤੋਂ ਵੱਧ ਸੰਪਤੀ ਇਕੱਠੀ ਕਰਦੇ ਹਾਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਸੁੱਖ ਸੰਪਤ ਮਾਇਆ ਰਸ ਮਿੱਠੇ। ਤੇ ਆਹ ਜਿਹੜੇ ਮਾਇਆ ਦੇ ਮਿੱਠੇ ਰਸ ਹੈ, ਕਹਿੰਦੇ ਇਨ ਮਹਿ ਇਹ ਨਹੀਂ ਮਨ ਮਹਿ ਧਰਨੀ। ਕਹਿੰਦੇ ਫਿਰ ਮਨੁੱਖ ਇਹਨਾਂ ਨੂੰ ਮਨ 'ਚ ਨਹੀਂ ਰੱਖਦਾ ਹੈ, ਇਹ ਨਿਸ਼ਾਨੀ ਹੈ ਗੁਰੂ ਪਿਆਰਿਓ। ਕਹਿੰਦੇ ਸੁੱਖ ਸੰਪਤ ਮਾਇਆ ਰਸ ਮਿੱਠੇ, ਇਹ ਨਹੀਂ ਮਨ ਮਹਿ ਧਰਨੀ। ਤੇ ਅੱਜ ਅਸੀਂ ਕੀ ਦੇਖਦੇ ਹਾਂ ਗੁਰੂ ਪਿਆਰਿਓ? ਦਾਅਵਾ ਕਰਦੇ ਨੇ ਕਿ ਅਸੀਂ ਰੱਬ ਦੀ ਗੱਲ ਸੁਣਾਉਂਦੇ ਹਾਂ, ਰੱਬ ਦੇ ਬੜੇ ਨਜ਼ਦੀਕ ਹੈ, ਲੇਕਿਨ ਗੁਰੂ ਪਿਆਰਿਓ ਆਪਣੇ ਡੇਰਿਆਂ ਦਾ ਵਿਸਥਾਰ ਕਰਦੇ ਨੇ, ਜ਼ਮੀਨਾਂ ਤੇ ਜ਼ਮੀਨਾਂ, ਜ਼ਮੀਨਾਂ ਤੇ ਜ਼ਮੀਨਾਂ ਬਣਾਈ ਤੁਰੇ ਜਾਂਦੇ ਨੇ, ਉੱਥੇ ਟਿਕਾਣਾ, ਉੱਥੇ ਟਿਕਾਣਾ, ਉੱਥੇ ਪ੍ਰਾਪਰਟੀ, ਉੱਥੇ ਪ੍ਰਾਪਰਟੀ। ਪਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਹੜਾ ਗੁਰੂ ਦੇ ਲੜ ਲੱਗ ਜਾਂਦਾ, ਇਹ ਵੀ ਗੁਰੂ ਪਿਆਰਿਓ ਕੋਈ ਜਾਇਦਾਦ ਨਹੀਂ ਬਣਾਉਂਦਾ, ਉਹ ਸੰਪਤੀ ਨੂੰ ਛੱਡ ਦਿੰਦਾ, ਨਹੀਂ ਉਹ ਵਿਸਥਾਰਵਾਦੀ ਰੁਚੀ ਦਾ ਧਾਰਨੀ ਨਹੀਂ ਰਹਿ ਜਾਂਦਾ ਗੁਰੂ ਪਿਆਰਿਓ। ਬਸ ਜਿੰਨੀ ਕੁ ਹੈ ਉਨੀ ਕੁ ਸਬਰ ਕਰਦਾ, ਉਨੀ ਕੁ ਬਣਾਉਂਦਾ ਜਿੰਨੀ ਕੁ ਜ਼ਰੂਰਤ ਹੁੰਦੀ ਹੈ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸੁੱਖ ਸੰਪਤ ਮਾਇਆ ਰਸ ਮਿੱਠੇ, ਇਹ ਜਿਹੜੀਆਂ ਸੁੱਖ ਦੇਣ ਵਾਲੀਆਂ ਸੰਪਤੀਆਂ ਨੇ, ਜਾਇਦਾਦਾਂ ਨੇ, ਮਾਇਆ ਦੇ ਮਿੱਠੇ ਰਸ ਨੇ, ਇਹ ਨਹੀਂ ਮਨ ਮਹਿ ਧਰਨੀ, ਇਹਨਾਂ ਨੂੰ ਮਨ 'ਚ ਨਹੀਂ ਲਿਆਉਂਦਾ, ਇਹਨਾਂ ਨੂੰ ਮਨ 'ਚ ਨਹੀਂ ਲਿਆਉਂਦਾ। ਇਹ ਨਹੀਂ ਮਤਲਬ ਗੁਰਪਿਆਰੀਓ ਕਿ ਸੰਪਤੀਆਂ ਜਾਇਦਾਦਾਂ ਤੋਂ ਸੱਖਣਾ ਹੋ ਜਾਂਦਾ, ਛੱਡ ਕੇ ਘਰ ਬਾਰ ਤੋਂ ਤੁਰ ਪੈਂਦਾ ਜੰਗਲਾਂ ਨੂੰ ਪਰਿਵਾਰ ਨੂੰ, ਨਹੀਂ ਗੁਰਪਿਆਰਿਓ, ਸਿੱਖਾਂ ਕੋਲ ਸੰਪਤੀਆਂ ਹੁੰਦੀਆਂ ਨੇ, ਜਾਇਦਾਦਾਂ ਹੁੰਦੀਆਂ ਨੇ, ਜਿਨ੍ਹਾਂ ਦੀ ਗੁਰੂ ਦੀ ਕਿਰਪਾ ਹੈ, ਉਹ ਚਿੱਤ ਜਿਹੜਾ ਹੈ ਸੰਪਤੀਆਂ ਜਾਇਦਾਦਾਂ ਨਾਲੋਂ ਵੱਧ ਗੁਰੂ ਨਾਲ ਜੋੜਦੇ ਨੇ, ਗੁਰੂ ਨਾਲ ਜੋੜਦੇ ਨੇ ਗੁਰਪਿਆਰਿਓ। ਇਹ ਨਿਸ਼ਾਨੀ ਹੈ ਸਿੱਖਾਂ ਦੀ। ਅੱਗੇ ਦੱਸਦੇ ਨੇ,
ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗਿਆ ਪਰਣੀ।
ਹਰ ਦਰਸ਼ਨ ਤ੍ਰਿਪਤ, ਵਾਹਿਗੁਰੂ ਦੇ ਦਰਸ਼ਨ ਜਿਹੜੇ ਆ ਗੁਰਪਿਆਰੀ ਤ੍ਰਿਪਤੀ ਦਿੰਦੇ ਆ। ਤ੍ਰਿਪਤੀ ਕੀ ਹੁੰਦੀ ਹੈ? ਰੱਜ, ਰੱਜ ਕਹਿ ਲਓ। ਕਹਿੰਦੇ ਹਰ ਦਰਸ਼ਨ ਤ੍ਰਿਪਤ, ਵਾਹਿਗੁਰੂ ਦੇ ਦਰਸ਼ਨ ਜਿਹੜੇ ਹੈ ਉਹ ਤ੍ਰਿਪਤੀ ਕਰਨ ਵਾਲੇ ਹੈ। ਨਾਨਕ ਦਾਸ ਪਾਵਤ, ਸ਼੍ਰੀ ਗੁਰੂ ਨਾਨਕ ਦੇਵ ਜੀ ਪਰਮੇਸ਼ਵਰ ਦੇ ਸੇਵਕ ਇਹ ਦਰਸ਼ਨਾਂ ਨੂੰ ਪ੍ਰਾਪਤ ਕਰਦੇ ਨੇ। ਕਿਹੜੇ ਦਰਸ਼ਨਾਂ ਨੂੰ ਪ੍ਰਾਪਤ ਕਰਦੇ ਨੇ? ਜਿਹੜੇ ਗੁਰਪਿਆਰੀ ਦਰਸ਼ਨ ਜਿਹੜੇ ਤ੍ਰਿਪਤੀ ਦਿੰਦੇ ਨੇ। ਤੇ ਇੱਕ ਬਚਨ ਹੋਰ ਕਹਿੰਦੇ ਨੇ ਗੁਰਪਿਆਰੀ ਪਾਤਸ਼ਾਹ, ਕਹਿੰਦੇ ਹਰ ਨਾਮ ਰੰਗ ਆਭਰਨੀ। ਆਭਰਨੀ ਦਾ ਮਤਲਬ ਹੈ ਗੁਰਪਿਆਰੀ ਗਹਿਣਾ, ਗਹਿਣਾ ਕੀਮਤੀ ਹੁੰਦਾ ਨਾ। ਕਹਿੰਦੇ ਹਰ ਨਾਮ ਰੰਗ ਆਭਰਨੀ, ਜਿਹੜੇ ਪ੍ਰਭੂ ਦੇ ਸੇਵਕ ਹੈ, ਵਾਹਿਗੁਰੂ ਦੇ ਦਾਸ ਹੈ ਨਾ, ਉਹਨਾਂ ਲਈ ਪਰਮੇਸ਼ਵਰ ਦੇ ਨਾਮ ਦਾ ਪਿਆਰ ਹੈ ਨਾ ਜਿਹੜਾ ਗੁਰਪਿਆਰੀ, ਉਹ ਗਹਿਣਾ ਹੁੰਦਾ। ਜਿਵੇਂ ਅਸੀਂ ਗਹਿਣਿਆਂ ਨੂੰ ਸੰਭਾਲ ਕੇ ਰੱਖਦੇ ਹਾਂ, ਕੀਮਤੀ ਹੁੰਦੇ ਆ, ਅਸੀਂ ਸੰਭਾਲ ਕੇ ਰੱਖਦੇ ਹਾਂ ਸੋਨੇ ਨੂੰ, ਚਾਂਦੀ ਨੂੰ, ਹੀਰਿਆਂ ਨੂੰ, ਮੋਤੀਆਂ ਨੂੰ, ਕਿਉਂਕਿ ਕੀਮਤੀ ਹੈ। ਇਵੇਂ ਜਿਹੜਾ ਪ੍ਰਭੂ ਦੇ ਦਰ ਦਾ ਸੇਵਕ ਹੋ ਜਾਂਦਾ, ਉਹ ਪਰਮੇਸ਼ਵਰ ਦੇ ਪਿਆਰ ਨੂੰ ਗਹਿਣਾ ਸਮਝਦਾ, ਉਹ ਪਰਮੇਸ਼ਵਰ ਦੇ ਪਿਆਰ ਨੂੰ ਕਦੇ ਸੁੱਟਦਾ ਨਹੀਂ, ਕਦੇ ਗਵਾਉਂਦਾ ਨਹੀਂ, ਆਪਣੇ ਹਿਰਦੇ ਦੇ ਵਿੱਚ ਸੰਭਾਲ ਕੇ ਰੱਖਦਾ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰਪਿਆਰਿਓ ਅੱਜ ਸ੍ਰੀ ਹਰਿਮੰਦਰ ਸਾਹਿਬ ਜੀ, ਸ੍ਰੀ ਦਰਬਾਰ ਸਾਹਿਬ ਜੀ ਵਿਖੇ ਜਿਹੜਾ ਹੁਕਮਨਾਮਾ ਆਇਆ ਹੈ, ਉਸ ਦੇ ਵਿੱਚ ਸਾਨੂੰ ਗੁਰਪਿਆਰਿਓ ਸਿੱਖਿਆ ਦਿੱਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਲੜੀਵਾਰ ਕਥਾ ਗੁਰਪਿਆਰਿਓ ਇਸ ਅਸਥਾਨ 'ਤੇ ਚੱਲ ਰਹੀ ਹੈ। ਲੜੀਵਾਰ ਕਥਾ ਤਹਿਤ ਪਾਤਸ਼ਾਹ ਜੀ ਸਾਨੂੰ ਕੀ ਸਮਝਾਉਂਦੇ ਨੇ ਸ਼ਬਦ ਦੇ ਵਿੱਚ, ਉਹ ਵੀ ਗੁਰਪਿਆਰਿਓ ਰਹਿੰਦੇ ਸਮੇਂ 'ਚ ਆਪਾਂ ਸਰਵਣ ਕਰੀਏ।
ਬਿਲਾਵਲ ਮਹੱਲਾ ਪੰਜਵਾਂ, ਪ੍ਰਭ ਜਨਮ ਮਰਨ ਨਿਵਾਰ।
ਗੁਰਪਿਆਰਿਓ, ਇੱਥੇ ਵੀ ਪਾਤਸ਼ਾਹ ਸਾਨੂੰ ਅਰਦਾਸ ਕਰਨ ਦੀ ਯੋਗਤੀ ਦੱਸਦੇ ਨੇ। ਕੀ ਯੋਗਤ ਦੱਸਦੇ ਨੇ ਗੁਰਪਿਆਰਿਓ ਪਾਤਸ਼ਾਹ ਜੀ? ਸਭ ਤੋਂ ਪਹਿਲਾਂ ਗੁਰਪਿਆਰਿਓ ਸਰਲੇਖ ਹੈ, ਕਹਿੰਦੇ ਬਿਲਾਵਲ ਮਹੱਲਾ ਪੰਜਵਾਂ। ਬਿਲਾਵਲ ਰਾਗ ਦਾ ਨਾਂ ਹੈ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਹੈ, ਹੁਕਮਨਾਮਾ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਾ ਬਖਸ਼ਿਆ ਹੈ, ਤੇ ਲੜੀਵਾਰ ਕਥਾ ਦਾ ਸ਼ਬਦ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਗੁਰਪਿਆਰੀ ਉਚਾਰਨ ਹੈ। ਕੀ ਕਹਿੰਦੇ ਨੇ ਪਾਤਸ਼ਾਹ ਜੀ? ਕਹਿੰਦੇ ਵਾਹਿਗੁਰੂ, ਅਰਦਾਸ ਕਰਨ ਦਾ ਗੁਰਪਿਆਰੀ ਵੱਲ ਸਿਖਾਉਂਦੇ ਨੇ, ਤੇ ਅਰਦਾਸ ਕਰਨ ਦਾ ਵੱਲ ਸਿਖਾਉਂਦੇ ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਜਨਮ ਮਰਨ ਨਿਵਾਰ, ਸਾਡਾ ਜਨਮਾਂ ਮਰਨਾਂ ਦਾ ਜਿਹੜਾ ਝੇੜਾ ਹੈ ਨਾ, ਇਹਨੂੰ ਦੂਰ ਕਰ ਦੇ। ਨਿਵਾਰ ਦਾ ਮਤਲਬ ਹੁੰਦਾ ਦੂਰ ਕਰਨਾ ਗੁਰਪਿਆਰਿਓ, ਕਹਿੰਦਾ ਦੁੱਖ ਨਿਵਾਰਨ, ਦੁੱਖ ਨਿਵਾਰਨ, ਨਿਵਾਰਨ ਦਾ ਮਤਲਬ ਹੀ ਹੈ ਦੂਰ ਕਰਨਾ। ਹੇ ਵਾਹਿਗੁਰੂ, ਜਨਮ ਮਰਨ ਨਿਵਾਰ, ਸਾਡੇ ਜਨਮਾਂ ਮਰਨਾਂ ਦਾ ਜਿਹੜਾ ਪਾਤਸ਼ਾਹ ਜੀ ਦੁੱਖ ਹੈ, ਸਾਡੇ ਜਨਮਾਂ ਮਰਨਾਂ ਦਾ ਜਿਹੜਾ ਪਾਤਸ਼ਾਹ ਜੀ ਕਸ਼ਟ ਹੈ, ਪੀੜਾ ਹੈ, ਇਹਨੂੰ ਕਿਰਪਾ ਕਰਕੇ ਸਤਿਗੁਰੂ ਜੀ ਦੂਰ ਕਰ ਦੇ।
ਹਾਰ ਪਰਿਓ ਦੁਆਰ,
ਸਤਿਗੁਰੂ ਜੀ ਕਹਿੰਦੇ ਕਿਉਂ ਭਾਈ? ਪ੍ਰਭ ਜਨਮ ਮਰਨ ਨਿਵਾਰ, ਹੇ ਪ੍ਰਭੂ ਜੀ ਸਾਡਾ ਜਨਮ ਮਰਨ ਦੂਰ ਕਰ ਦਿਓ। ਪ੍ਰਭੂ ਜੀ ਕਹਿੰਦੇ ਕਿਉਂ? ਕਹਿੰਦਾ ਹਾਰ ਪਰਿਓ ਦੁਆਰ। ਮਹਾਰਾਜ ਕਹਿੰਦੇ ਨੇ ਹਾਰ ਪਰਿਓ ਦੁਆਰ, ਕਿਉਂਕਿ ਸੱਚੇ ਪਾਤਸ਼ਾਹ ਥੱਕ ਕੇ ਤੇਰੇ ਦੁਆਰ ਤੇ ਆਏ ਆ। ਦੇਖੋ ਕਿੱਡੀ ਕਮਾਲ ਦੀ ਗੱਲ ਹੈ। ਹੁਕਮਨਾਮੇ ਦੀ ਪਹਿਲੀ ਪੰਕਤੀ 'ਚ ਕਹਿੰਦੇ ਆਏ ਅਨਕ ਜਨਮ ਭ੍ਰਮ ਸਰਣੀ, ਇੱਥੇ ਕਹਿੰਦੇ ਹਾਰ ਪਰਿਓ ਦੁਆਰ। ਮਹਾਰਾਜ ਹਾਰ ਕੇ ਆਏ ਆ, ਥੱਕ ਕੇ ਆਏ ਆ। ਹਾਰ ਦਾ ਮਤਲਬ ਇੱਥੇ ਥੱਕਣਾ ਹੈ। ਜਿਵੇਂ ਉਹ ਕਹਿੰਦੇ ਮੈਂ ਤਾਂ ਜੀ ਹਾਰ ਕੇ ਤੁਹਾਡੇ ਕੋਲ ਆਇਆ ਜੀ। ਥੱਕ ਕੇ ਆਏ ਆ, ਕਿੱਥੋਂ ਥੱਕ ਕੇ ਆਏ ਆ? ਜਨਮਾਂ ਜਨਮੰਤਰਾਂ ਦੇ ਝੇੜਿਆਂ ਚੋਂ, ਜਨਮਾਂ ਜਨਮੰਤਰਾਂ ਦੇ ਚੱਕਰਾਂ ਚੋਂ ਥੱਕ ਕੇ ਵਾਹਿਗੁਰੂ ਜੀ ਤੇਰੇ ਦਰ ਤੇ ਆਏ ਆ, ਇਸ ਕਰਕੇ ਸਾਡਾ ਜਨਮ ਮਰਨ ਦੂਰ ਕਰ ਦੇ।
ਗਹ ਚਰਨ ਸਾਧੂ ਸੰਗ,
ਗਹ ਚਰਨ ਸਾਧੂ ਸੰਗ। ਹੁਕਮਨਾਮੇ 'ਚ ਪਾਤਸ਼ਾਹ ਕਹਿੰਦੇ ਸਾਧ ਸੰਗਤ ਕੈ ਅੰਚਲ ਲਾਵਹੋ, ਇੱਥੇ ਕਹਿੰਦੇ ਨੇ ਗਹਿ ਚਰਨ ਸਾਧੂ ਸੰਗ। ਹੇ ਸੱਚੇ ਪਾਤਸ਼ਾਹ, ਅਸੀਂ ਸਾਧੂਆਂ ਦੀ ਸੰਗਤ ਦੇ ਚਰਨ ਫੜ ਲਈਏ। ਗਹਿ ਦਾ ਮਤਲਬ ਹੁੰਦਾ ਫੜਨਾ, ਗਹਿ ਦਾ ਮਤਲਬ ਹੈ ਫੜਨਾ। ਕਹਿੰਦੇ ਗਹਿ ਚਰਨ ਸਾਧੂ ਸੰਗ, ਅਸੀਂ ਸਾਧੂਆਂ ਦੀ ਸੰਗ। ਹੁਣ ਸਾਧੂ ਕੌਣ ਹੈ ਗੁਰੂ ਪਿਆਰਿਓ? ਸਾਧੂ ਕੌਣ ਹੈ? ਜਿਹੜੇ ਗੁਰੂ ਨਾਲ ਜੁੜੇ ਹੈ, ਜਿਹੜੇ ਨਾਮ ਬਾਣੀ ਦੇ ਧਾਰਨੀ ਹੈ, ਜਿਹੜੇ ਭਜਨ ਸਿਮਰਨ ਦੇ ਧਾਰਨੀ ਹੈ, ਉਹਨਾਂ ਸਾਧੂਆਂ ਦੇ ਮਹਾਰਾਜ ਚਰਨ ਫੜ ਲਈਏ। ਇੰਨੀ ਕਿਰਪਾ ਕਰ ਦਿਓ, ਇੰਨੀ ਬਖਸ਼ਿਸ਼ ਕਰ ਦਿਓ।
ਮਨ ਮਿਸ਼ਟ ਹਰ ਹਰ ਰੰਗ,
ਮਨ ਮਿਸ਼ਟ ਹਰ ਹਰ ਰੰਗ। ਦੇਖੋ ਹੁਕਮਨਾਮੇ 'ਚ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਇਹ ਜਿਹੜਾ ਪਰਮਾਤਮਾ ਦੇ ਪਿਆਰ ਹੈ ਨਾ, ਇਹ ਗਹਿਣਾ। ਪਰਮਾਤਮਾ ਦਾ ਪਿਆਰ ਜਿਹੜਾ ਹੈ, ਇਹ ਸਿੱਖ ਵਾਸਤੇ ਗਹਿਣਾ। ਇੱਥੇ ਕਹਿੰਦੇ ਮਨ ਮਿਸ਼ਟ ਹਰ ਹਰ ਰੰਗ, ਮਨ ਨੂੰ ਮਿੱਠਾ ਲੱਗਦਾ ਹੈ ਕਿ ਪਰਮਾਤਮਾ ਦਾ ਪਿਆਰ। ਉੱਥੇ ਕਹਿੰਦੇ ਮਹਾਰਾਜ, ਕਹਿੰਦੇ ਪਰਮਾਤਮਾ ਦਾ ਜਿਹੜਾ ਪਿਆਰ ਹੈ ਨਾ, ਇਹ ਸਿੱਖ ਵਾਸਤੇ ਗਹਿਣਾ। ਇੱਥੇ ਕਹਿੰਦੇ ਪਰਮਾਤਮਾ ਦਾ ਜਿਹੜਾ ਪਿਆਰ ਹੈ ਨਾ, ਇਹ ਕਹਿੰਦੇ ਮਿੱਠਾ ਲੱਗਦਾ। ਮਿਸ਼ਟ, ਮਿਸ਼ਟ ਦਾ ਮਤਲਬ ਹੁੰਦਾ ਮਿੱਠਾ। ਕਿਹਨੂੰ ਮਿੱਠਾ ਲੱਗਦਾ? ਮਨ ਮਿਸ਼ਟ, ਮਨ ਨੂੰ ਮਿੱਠਾ ਲੱਗਦਾ। ਕੀ ਮਿੱਠਾ ਲੱਗਦਾ? ਹਰ ਰੰਗ, ਪਰਮਾਤਮਾ ਦਾ ਪਿਆਰ, ਵਾਹਿਗੁਰੂ ਦਾ ਪਿਆਰ। ਮਿੱਠਾ ਤਾਂ ਸਾਨੂੰ ਵੀ ਲੱਗਦਾ ਗੁਰ ਪਿਆਰਿਓ, ਪਰ ਸਾਨੂੰ ਦੁਨੀਆਂ ਦਾ ਪਿਆਰ ਮਿੱਠਾ ਲੱਗਦਾ। ਸਤਿਗੁਰੂ ਜੀ ਕਹਿੰਦੇ ਜਿਹੜਾ ਨਾਮ ਬਾਣੀ ਦਾ ਧਾਰਨੀ ਗੁਰਮੁਖ ਪਿਆਰ ਹੈ, ਉਹਨੂੰ ਵਾਹਿਗੁਰੂ ਦਾ ਨਾਮ ਮਿੱਠਾ ਲੱਗਦਾ, ਵਾਹਿਗੁਰੂ ਦਾ ਪਿਆਰ ਮਿੱਠਾ ਲੱਗਦਾ।
ਕਰ ਦਇਆ ਲਿਹੋ ਲੜ ਲਾਏ,
ਕਰ ਦਇਆ ਲਿਹੋ ਲੜ ਲਾਏ। ਹੇ ਮੇਰੇ ਸਤਿਗੁਰੂ ਜੀ, ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਦਇਆ ਕਰਕੇ ਸਾਨੂੰ ਆਪਣੇ ਲੜ ਨਾਲ ਲਾ ਲਓ, ਸਾਨੂੰ ਆਪਣੇ ਲੜ ਨਾਲ ਲਾ ਲਓ। ਹੁਣ ਗੁਰੂ ਪਿਆਰੀ ਹੁਕਮਨਾਮੇ ਦੇ ਵਿੱਚ ਪੰਚਮ ਪਾਤਸ਼ਾਹ ਕਹਿੰਦੇ ਸਾਧ ਸੰਗਤ ਕੈ ਅੰਚਲ ਲਾਭੋ, ਸਾਧ ਸੰਗਤ ਦੇ ਲੜ ਲਾ ਦਿਓ। ਇੱਥੇ ਕਹਿੰਦੇ ਆਪਦੇ ਲੜ ਲਾ ਲਓ। ਸੰਗਤ ਦੇ ਲੜ ਲੱਗਣਾ, ਵਾਹਿਗੁਰੂ ਦੇ ਲੜ ਲੱਗਣਾ, ਕੋਈ ਫਰਕ ਨਹੀਂ ਗੁਰ ਪਿਆਰਿਓ। ਵਿੱਚ ਸੰਗਤ ਹਰ ਪ੍ਰਭ ਵੱਸਾ ਜੀਓ, ਸੰਗਤ ਵਿੱਚ ਵੀ ਉਹ ਆਪ ਅਕਾਲ ਪੁਰਖ ਵੱਸਦਾ, ਸੰਗਤ ਵਿੱਚ ਵੀ ਅਕਾਲ ਪੁਰਖ ਪਰਮੇਸ਼ਵਰ ਆਪ ਵੱਸਦਾ। ਇਸ ਕਰਕੇ ਕਹਿੰਦੇ ਨੇ ਕਰ ਦਇਆ ਲਿਹੋ ਲੜ ਲਾਏ, ਹੇ ਵਾਹਿਗੁਰੂ ਜੀ ਦਇਆ ਕਰਕੇ ਸਾਨੂੰ ਆਪਣੇ ਲੜ ਲਾ ਲਓ। ਉੱਥੇ ਅੰਚਲ ਕਹਿੰਦੇ ਨੇ, ਇੱਥੇ ਲੜ ਕਹਿੰਦੇ ਨੇ। ਹੁਣ ਅੰਚਲ ਦਾ ਮਤਲਬ ਵੀ ਪੱਲਾ, ਤੇ ਲੜ ਦਾ ਮਤਲਬ ਵੀ ਪੱਲਾ। ਪੱਲੇ ਲਾ ਲਓ ਮਹਾਰਾਜ, ਲੜ ਲਾ ਲਓ।
ਨਾਨਕਾ ਨਾਮ ਧਿਆਏ,
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਨਾਮ ਧਿਆਏ। ਭਾਈ ਅਸੀਂ ਤਾਂ ਨਾਮ ਧਿਆਉਂਦੇ ਹਾਂ। ਕੌਣ ਕਹਿ ਰਹੇ? ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਅਸੀਂ ਤਾਂ ਨਾਮ ਧਿਆਉਂਦੇ ਹਾਂ। ਹੇ ਅਕਾਲ ਪੁਰਖ, ਨਾਮ ਜਪਦੇ ਹਾਂ, ਨਾਮ ਧਿਆਉਂਦੇ ਹਾਂ, ਇਸ ਕਰਕੇ ਆਪਣੇ ਲੜ ਲਾ ਲਾ।
ਦੀਨਾ ਨਾਥ ਦਇਆਲ ਮੇਰੇ ਸਵਾਮੀ, ਦੀਨਾ ਨਾਥ ਦਇਆਲ,
ਦੀਨਾ ਨਾਥ ਦਇਆਲ ਮੇਰੇ ਸਵਾਮੀ, ਦੀਨਾ ਨਾਥ ਦਇਆਲ। ਦੇਖੋ ਗੁਰ ਪਿਆਰੇ ਅਰਦਾਸ, ਹੇ ਦੀਨਾ ਨਾਥ। ਦੀਨਾ ਨਾਥ ਦਾ ਮਤਲਬ ਕੀ ਹੈ ਗੁਰ ਪਿਆਰਿਓ? ਦੀਨ ਕੀ ਹੈ? ਦੇਖੋ ਦੀਨ ਦੇ ਦੋ ਅਰਥ ਨੇ ਗੁਰ ਪਿਆਰਿਓ। ਸਮੈਟਿਕ ਪਰੰਪਰਾ ਜਿਹੜੀ ਹੈ ਉਹਦੇ ਵਿੱਚ ਦੀਨ ਦਾ ਅਰਥ ਹੁੰਦਾ ਹੈ ਧਰਮ। ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ। ਉੱਥੇ ਦੀਨ ਦਾ ਮਤਲਬ ਹੈ ਮਜ਼ਹਬ, ਧਰਮ। ਤੇ ਇੱਥੇ ਦੀਨ ਦਾ ਮਤਲਬ ਦੂਜਾ ਗੁਰ ਪਿਆਰੇ, ਜਿਹੜੀ ਭਾਰਤੀ ਪਰੰਪਰਾ ਹੈ ਇਹਦੇ ਵਿੱਚ ਦੀਨ ਦਾ ਅਰਥ ਹੈ ਵਿਚਾਰਾ, ਆਜ਼ਿਜ਼, ਗਰੀਬ। ਤੇ ਦੀਨਾਨਾਥ ਦਾ ਮਤਲਬ ਕੀ ਹੈ? ਜਾਚਕਾਂ ਦਾ ਮਾਲਕ, ਆਜ਼ਿਜ਼ਾਂ ਦਾ ਮਾਲਕ, ਲੋੜਵੰਦਾਂ ਦਾ ਮਾਲਕ, ਨਿਮਾਣਾ ਕਹਿ ਲਓ, ਨਿਤਾਣਾ ਕਹਿ ਲਓ, ਉਹਨਾਂ ਦਾ ਮਾਲਕ। ਦੀਨਾਨਾਥ ਦਇਆਲ ਮੇਰੇ ਸਵਾਮੀ, ਦੀਨਾਨਾਥ ਦਇਆਲ। ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਦੀਨਾਂ ਦੇ ਮਾਲਕ, ਹੇ ਦਇਆਲਤਾ ਕਰਨ ਵਾਲੇ ਮੇਰੇ ਮਾਲਕ ਵਾਹਿਗੁਰੂ। ਕੀ ਕਹਿੰਦੇ ਨੇ ਪਾਤਸ਼ਾਹ ਜੀ? ਦੱਸਦੇ ਨੇ,
ਜਾਚੋ ਸੰਤ ਰਵਾਲ,
ਜਾਚੋ ਸੰਤ ਰਵਾਲ। ਜਾਚੋ ਦਾ ਮਤਲਬ ਹੈ ਗੁਰ ਪਿਆਰੀਓ, ਜਾਚਣਾ ਕਹਿੰਦੇ ਨੇ ਮੰਗਣਾ ਨੂੰ। ਜਾਚੋ ਮੰਗਦੇ ਹਾਂ, ਕੀ ਮੰਗਦੇ ਹਾਂ? ਸੰਤ ਰਵਾਲ। ਰਵਾਲ ਕਹਿੰਦੇ ਨੇ ਧੂੜੀ ਨੂੰ। ਅਸੀਂ ਗੁਰਸਿੱਖਾਂ ਭਗਤਾਂ ਦੇ ਸਾਧੂਆਂ ਦੇ ਚਰਨਾਂ ਦੀ ਧੂੜੀ ਨੂੰ ਮੰਗਦੇ ਹਾਂ ਵਾਹਿਗੁਰੂ ਜੀ। ਦੀਨਾਨਾਥ ਦਇਆਲ ਮੇਰੇ ਸਵਾਮੀ, ਦੀਨਾਨਾਥ ਦਇਆਲ, ਜਾਚੋ ਸੰਤ ਰਵਾਲ। ਹੇ ਦੀਨਾਨਾਥ, ਹੇ ਮੇਰੇ ਦਇਆਲ ਕਰਨ ਵਾਲੇ ਮਾਲਕ, ਅਸੀਂ ਸਾਧੂਆਂ ਗੁਰਸਿੱਖਾਂ ਭਗਤਾਂ ਦੇ ਚਰਨ ਧੂੜੀ ਨੂੰ ਲੋਚਦੇ ਹਾਂ, ਚਰਨ ਧੂੜੀ ਮੰਗਦੇ ਹਾਂ।
ਰਹਾਉ ਸੰਸਾਰ ਵਿਖਿਆ ਕੂਪ,
ਸੰਸਾਰ ਵਿਖਿਆ ਕੂਪ। ਦੇਖੋ ਕਿੱਡੀ ਕਮਾਲ ਦੀ ਗੱਲ ਹੈ ਸਵੱਬੀ ਗੁਰ ਪਿਆਰਿਓ, ਜੋ ਸ਼ਬਦ ਹੁਕਮਨਾਮੇ 'ਚ ਆਏ ਨੇ ਉਹੀ ਇੱਥੇ ਲੜੀਵਾਰ ਕਥਾ 'ਚ। ਕਹਿੰਦੇ ਸੰਸਾਰ ਵਿਖਿਆ ਕੂਪ, ਇਹ ਜਿਹੜਾ ਸੰਸਾਰ ਹੈ ਇਹ ਜ਼ਹਿਰ ਦਾ ਖੂਹ ਹੈ। ਅਰੇ ਉੱਥੇ ਹਨੇਰੇ ਦਾ ਖੂਹ ਕਿਹਾ। ਅਗਿਆਨਤਾ ਨਾ ਸਮਝੀ ਤੇ ਅਗਿਆਨਤਾ ਨਾ ਸਮਝੀ ਇਹ ਜ਼ਹਿਰ ਬਰਾਬਰ ਹੀ ਹੈ, ਜ਼ਹਿਰ ਹੀ ਹੈ ਗੁਰੂ ਪਿਆਰੀ। ਇਸ ਕਰਕੇ ਇੱਥੇ ਜ਼ਹਿਰ ਦਾ ਖੂਹ ਕਹਿ ਰਹੇ ਨੇ ਮਹਾਰਾਜ, ਫਰਕ ਨਹੀਂ ਹੈ ਕੋਈ। ਜਿਹੜੀ ਨਾ ਸਮਝੀ ਹੈ, ਅਗਿਆਨਤਾ ਹੈ, ਇਹ ਜ਼ਹਿਰ ਹੀ ਹੈ। ਇਸ ਕਰਕੇ ਇੱਥੇ ਕਹਿੰਦੇ ਸੰਸਾਰ ਵਿਖਿਆ ਕੂਪ, ਇਹ ਸੰਸਾਰ ਜਿਹੜਾ ਹੈ ਇਹ ਜ਼ਹਿਰ ਦਾ ਖੂਹ ਹੈ।
ਤਮ ਅਗਿਆਨ ਮੋਹਤ ਕੂਪ,
ਤਮ ਅਗਿਆਨ ਅਗਿਆਨਤਾ ਦਾ ਹਨੇਰਾ ਮੋਹ ਕਹਿੰਦੇ ਬਹੁਤ ਜ਼ਿਆਦਾ ਜਿਹੜਾ ਹੈ ਇਸ ਖੂਹ ਦੇ ਵਿੱਚ ਪਿਆ ਹੈ, ਇਸ ਖੂਹ ਦੇ ਵਿੱਚ ਹੈ। ਤੇ ਅਸੀਂ ਸਾਰੇ ਜਿਹੜੇ ਆ ਇੱਥੇ ਖੁੱਬੇ ਪਏ ਹਾਂ, ਅਸੀਂ ਫਸੇ ਪਏ ਹਾਂ।
ਗਹਿ ਪੂਜਾ ਪ੍ਰਭ ਜੀ ਲੇਹੋ,
ਅਰਦਾਸ ਕਰਨੀ ਹੈ। ਗਹਿ ਪੂਜਾ, ਗਹਿ ਦਾ ਮਤਲਬ ਹੈ ਫੜਨਾ, ਪੂਜਾ ਦਾ ਮਤਲਬ ਹੈ ਬਾਹਾਂ। ਮਹਾਰਾਜ ਬਾਹਾਂ ਪੜ ਕੇ ਬਾਹਰ ਕੱਢ ਲਓ ਖੂਹ ਚੋਂ। ਗਹਿ ਪੂਜਾ ਪ੍ਰਭ ਜੀ ਲੇਹੋ, ਹੇ ਮਾਲਕ ਜੀ, ਹੇ ਵਾਹਿਗੁਰੂ ਜੀ, ਸਾਡੀਆਂ ਬਾਹਾਂ ਫੜ ਲਓ। ਅਸੀਂ ਖੂਹ 'ਚ ਡਿੱਗੇ ਪਏ ਹਾਂ, ਅੰਨੇ ਖੂਹ 'ਚ ਡਿੱਗੇ ਪਏ ਹਾਂ, ਬਾਹਾਂ ਉਤਾਂਹ ਨੇ ਸਾਡੀਆਂ, ਹੇ ਵਾਹਿਗੁਰੂ ਸਾਡੀਆਂ ਬਾਹਾਂ ਫੜ ਲਓ, ਬਾਹਾਂ ਫੜ ਕੇ ਖਿੱਚ ਲਓ, ਬਾਹਰ ਕੱਢ ਲਓ ਸਾਨੂੰ।
ਹਰ ਨਾਮ ਆਪਣਾ ਦੇਹੋ,
ਬਾਹਰ ਕੱਢ ਕੇ ਹਰ ਨਾਮ ਆਪਣਾ ਦੇਹੋ, ਹੇ ਸਤਿਗੁਰੂ ਜੀ ਸਾਨੂੰ ਆਪਣਾ ਨਾਮ ਦੇ ਦਿਓ, ਆਪਣੀ ਬੰਦਗੀ ਦੇ ਦਿਓ, ਆਪਣਾ ਭਜਨ ਦੇ ਦਿਓ। ਇਹ ਅਰਦਾਸ ਹੈ ਗੁਰੂ ਪਿਆਰਿਓ ਸਿੱਖ ਦੀ ਕਿ ਸਾਨੂੰ ਆਪਣਾ ਭਜਨ ਦੇ ਦਿਓ, ਬੰਦਗੀ ਦੇ ਦਿਓ।
ਪ੍ਰਭ ਤੁਝ ਬਿਨਾ ਨਹੀਂ ਠਾਓ,
ਪ੍ਰਭ ਤੁਝ ਬਿਨਾ ਨਹੀਂ ਠਾਓ, ਹੇ ਮੇਰੇ ਮਾਲਕ ਵਾਹਿਗੁਰੂ ਤੇਰੇ ਬਿਨਾ ਕੋਈ ਹੋਰ ਜਗ੍ਹਾ ਨਹੀਂ ਹੈ, ਕਿੱਥੇ ਜਾ ਕੇ ਪੁਕਾਰ ਕਰੀਏ। ਕੌਣ ਹੈ ਜਿਹੜਾ ਹਨੇਰੇ ਖੂਹ ਚੋਂ ਕੱਢੂਗਾ? ਕੋਈ ਨਹੀਂ ਹੈ ਅਕਾਲ ਪੁਰਖ ਤੋਂ ਬਿਨਾ। ਇਹ ਗੱਲ ਪੱਕੀ ਹੈ ਗੁਰੂ ਪਿਆਰਿਓ, ਵਾਹਿਗੁਰੂ ਤੋਂ ਬਿਨਾਂ ਇਸ ਹਨੇਰੇ ਖੂਹ ਚੋਂ ਕੋਈ ਨਹੀਂ ਕੱਢ ਸਕਦਾ ਹੈ, ਸਤਿਗੁਰੂ ਤੋਂ ਬਿਨਾਂ ਇਸ ਹਨੇਰੇ ਖੂਹ ਚੋਂ ਕੋਈ ਨਹੀਂ ਕੱਢ ਸਕਦਾ ਹੈ। ਇਸ ਕਰਕੇ ਕਹਿੰਦੇ ਪ੍ਰਭ ਤੁਝ ਬਿਨਾ ਨਹੀਂ ਠਾਓ, ਤੇਰੇ ਬਿਨਾਂ ਕੋਈ ਦੂਜਾ ਥਾਂ ਨਹੀਂ ਹੈ, ਟਿਕਾਣਾ ਨਹੀਂ ਹੈ।
ਨਾਨਕਾ ਬਲ ਬਲ ਜਾਓ,
ਨਾਨਕਾ ਬਲ ਬਲ ਜਾਓ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਬਲ ਬਲ ਜਾਓ। ਇਸ ਕਰਕੇ ਤੇਰੇ ਤੋਂ ਬਲਹਾਰ ਜਾਂਦੇ ਹੈ, ਤੇਰੇ ਤੋਂ ਸਦਕੇ ਜਾਂਦੇ ਹੈ, ਤੇਰੇ ਤੋਂ ਵਾਰੇ ਵਾਰੇ ਜਾਂਦੇ ਹੈ ਸੱਚੇ ਪਾਤਸ਼ਾਹ ਜੀ। ਇਹ ਅਰਦਾਸ ਸਤਿਗੁਰੂ ਜੀ ਇਸ ਪਾਵਨ ਸ਼ਬਦ ਦੇ ਰਾਹੀਂ ਸਾਨੂੰ ਕਰਨ ਦਾ ਵੱਲ ਸਿਖਾਉਂਦੇ ਨੇ ਗੁਰੂ ਪਿਆਰਿਓ। ਆਪ ਕੀਤੀ ਮਹਾਰਾਜ ਨੇ ਅਰਦਾਸ, ਔਰ ਸਾਨੂੰ ਅਰਦਾਸ ਕਰਨ ਦਾ ਵੱਲ ਜਿਹੜਾ ਹੈ, ਤਰੀਕਾ ਜਿਹੜਾ ਹੈ, ਇਹ ਸਤਿਗੁਰੂ ਜੀ ਸਮਝਾਉਂਦੇ ਨੇ। ਇਹਦੇ ਨਾਲ ਹੀ ਗੁਰੂ ਪਿਆਰਿਓ ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਆਪਾਂ ਸਮਾਪਤੀ ਕਰਦੇ ਹਾਂ। ਗੁਰਬਾਣੀ ਇਤਿਹਾਸ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰਦਿਆਂ ਭੁੱਲਾਂ ਹੋ ਜਾਂਦੀਆਂ ਨੇ, ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਦੇ ਜਾਚਕ ਹਾਂ। ਆਓ ਸਾਰੇ ਰਲ ਮਿਲ ਕੇ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰੀਏ, ਪਾਤਸ਼ਾਹ ਜੀ ਇਸੇ ਤਰ੍ਹਾਂ ਹੀ ਸਾਡੇ 'ਤੇ ਕਿਰਪਾ ਕਰਨੀ, ਸਾਨੂੰ ਸੰਗਤ ਕਰਨ ਦਾ ਮਾਣ ਬਖਸ਼ਣਾ, ਤਾਂ ਕਿ ਸਾਡਾ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਵੇ। ਆਖਰੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।
ਪ੍ਰਭ ਤੁਝ ਬਿਨਾ ਨਹੀਂ ਠਾਓ, ਨਾਨਕਾ ਬਲ ਬਲ ਜਾਓ।